ਢੂੰਡੇਂਦੀਏ ਸੁਹਾਗ ਤੋ ਤਨ ਕਾਈ ਕੂਰ ਢੂੰਡੇਂਦੀਏ ਸੁਹਾਗ ਤੋ ਤਨ ਕਾਈ ਕੂਰ ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਢੂੰਡੇਂਦੀਏ ਸੁਹਾਗ
ਸਾਧ ਸੰਗਤ ਜੀ ਕੋਈ ਸਾਧੂ ਸੀ ਉਹਨੂੰ ਪਰਮੇਸ਼ੁਰ ਦੀ ਪ੍ਰਾਪਤੀ ਦਾ ਆਨੰਦ ਸਿਖਿਆਤ ਨਹੀਂ ਸੀ ਹੋਇਆ ਉਹ ਬੜੇ ਯਤਨ ਕਰਦਾ ਸੀ ਬਹੁਤ ਮਿਹਨਤ ਕਰਦਾ ਸੀ ਉਸ ਨੂੰ ਵੇਖ ਕੇ ਫਰੀਦ ਸਾਹਿਬ ਜੀ ਦੇ ਅੱਗੇ ਉਹਨਾਂ ਆ ਕੇ ਸਵਾਲ ਕੀਤਾ ਕਿ ਹੇ ਫਰੀਦ ਜੀ ਮੈਨੂੰ ਪਰਮੇਸ਼ੁਰ ਦਾ ਆਨੰਦ ਸਿਖਿਆਤ ਕਿਉਂ ਨਹੀਂ ਹੋਇਆ ਕੀ ਕਾਰਨ ਹੈ ਤਾਂ ਦੱਸਦੇ ਹਨ ਸੁਹਾਗਵੰਤੀ ਦੇ ਦ੍ਰਿਸ਼ਟਾਂਤ ਦੁਆਰਾ ਇਹ ਬਚਨ ਫਰਮਾਉਂਦੇ ਹਨ
ਢੂੰਡੇਂਦੀਏ ਸੁਹਾਗ
ਫੇਰ ਸਖੀਏ ਸੁਹਾਗ ਨੂੰ ਢੂੰਡਣ ਵਾਲੀਏ ਪਤੀ ਦੇ ਆਨੰਦ ਦੀ ਪ੍ਰਾਪਤੀ ਦੀ ਖੋਜ ਕਰਨ
ਵਾਲੀਏ
ਸਰੀਰ ਚ ਕੋਈ ਨਾ ਕੋਈ ਕੋਰ ਨਾ ਕਾਣੋ ਹੈ ਤੇਰੇ ਸਰੀਰ ਚ ਕੋਈ ਨੁਕਸ ਹੈ ਕੋਈ ਨਾ ਕੋਈ ਤੇਰੇ ਵਿਚ ਕੋਈ ਕਲੰਕ ਰੂਪੀ ਕਾਣੋ ਹੈ
ਜਿੰਨਾ ਨਾਉ ਸੁਹਾਗਣੀ
ਤੂੰ ਝਾਕ ਜੋ ਹੋਰਨਾਂ ਦੀ ਰੱਖਦੀ ਏ ਤੇਰੇ ਚ ਕਸੂਰ ਹੈ ਜਿੰਨਾ ਨਾਉ ਸੁਹਾਗਣੀ ਜਿਨ੍ਹਾਂ ਦਾ ਨਾਂ ਸੁਹਾਗਵੰਤੀਆਂ ਹੈ
ਜਿੰਨਾ ਝਾਕ ਨਾ ਹੋ
ਉਹਨਾਂ ਨੂੰ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਦੀ ਝਾਕ ਨਹੀਂ ਹੁੰਦੀ ਤੇ ਉਹ ਸੁਹਾਗਵੰਤੀਆਂ ਹੁੰਦੀਆਂ ਹਨ ਪਤੀ ਵਰਤਾ ਇਸਤਰੀਆਂ ਹੁੰਦੀਆਂ ਹਨ ਇਸੇ ਪ੍ਰਕਾਰ
ਢੂੰਡੇਂਦੀਏ ਸੁਹਾਗ
ਫੇਰ ਪਰਮੇਸ਼ੁਰ ਦੇ ਆਨੰਦ ਨੂੰ ਢੂੰਡਣ ਵਾਲੀਏ ਜਗਿਆਸੂ ਰੂਪ ਸਖੀਏ
ਤੋ ਤਨ ਕਾਈ ਕੋ
ਤੇਰੇ ਸਰੀਰ ਚ ਕੋਈ ਨਾ ਕੋਈ ਕਾਣੋ ਹੈ ਤੂੰ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਚ ਫਸੀ ਹੋਈ ਹੈ
ਜਿੰਨਾ ਨਾਉ ਸੁਹਾਗ
ਜਿੰਨਾਂ ਦਾ ਨਾਮ ਪਰਮੇਸ਼ੁਰ ਦੇ ਆਨੰਦ ਵਾਲੀਆਂ ਮਹਾਤਮਾ ਰੂਪ ਸਖੀਆਂ ਹੈ
ਜਿੰਨਾ ਝਾਕ ਨਾ ਹੋ
ਉਹਨਾਂ ਨੂੰ ਕਿਸੇ ਦੇਵੀ ਦੇਵਤੇ ਦੀ ਹੋਰ ਝਾਕ ਨੀ ਬਿਨ ਭਗਵੰਤ ਨਾਹੀ ਹਨ ਕੋਏ ਬਿਨਾਂ ਭਗਵੰਤ ਤੋਂ ਉਹ ਜਾਣਦੇ ਖਸਮ ਛੋਟ ਦੂਜੇ ਲੱਗੇ ਡੁੱਬੇ ਸੇ ਬਣਜਾਰੇ ਆ ਵਾਹਿਗੁਰੂ ਨੂੰ ਛੱਡ ਕੇ ਜਿਹੜੇ ਦੂਜੇ ਪਾਸੇ ਲੱਗੇ ਉਹ ਬਣਜਾਰੇ ਡੁੱਬ ਜਾਂਦੇ ਹਨ ਸੰਸਾਰ ਸਮੁੰਦਰ ਵਿੱਚ ਉਹਨਾਂ ਨੂੰ ਕੋਈ ਝਾਕ ਨੀ ਬਿਨਾਂ ਵਾਹਿਗੁਰੂ ਤੋਂ ਉਸੇ ਦੇ ਪਾਸ ਹੀ ਪਿਆਰ ਦੇ ਨਾਲ ਜੁੜੇ ਰਹਿੰਦੇ ਹਨ ਹਰ ਵਕਤ ਕੋਈ ਕਲੰਕ ਨੀ ਉਹ ਖੜਦੇ ਕਿਸੇ ਦੀ ਹੋਰ ਉਪਾਸ਼ਨਾ ਦਾ
ਸਬਰ ਮੰਜ ਕਮਾਣ
ਫੇਰ ਮਹਾਰਾਜ ਮੈਨੂੰ ਦੱਸੋ ਕਿਸ ਪ੍ਰਕਾਰ ਮੈਂ ਮਨ ਨੂੰ ਜਿੱਤਾਂ ਤਾਂ ਦੱਸਦੇ ਹਨ
ਸਬਰ ਮੰਜ ਕਮਾਣ
ਫੇਰ ਭਾਈ ਮੰਜ ਹਿਰਦੇ ਦੇ ਜਿਹੜਾ ਸਬਰ ਸੰਤੋਖ ਧਾਰਨਾ ਹੈ ਇਹ ਕਮਾਣ ਇਹ ਤਨਖ ਬਣਨਾ ਚਾਹੀਦਾ ਕਮਾਣ ਹੋਣੀ ਚਾਹੀਦੀ ਹੈ
ਇਹ ਸਬਰ ਕਾ ਨੀਹਣੋ
ਅਤੇ ਜਿਹੜਾ ਇਹ ਤਨ ਵਿੱਚ ਸੰਤੋਖ ਧਾਰਨ ਕਰਨਾ ਇਹ ਸਬਰ ਸੰਤੋਖ ਦਾ ਨੀਹਣੋ ਚਿੱਲਾ ਹੋਣਾ ਚਾਹੀਦਾ ਹੈ
ਸਬਰ ਸੰਦਾ ਬਾਣ
ਅਤੇ ਜਿਹੜਾ ਬਾਣੀ ਚ ਸੰਤੋਖ ਦੇ ਬਚਨ ਕਹਿਣੇ ਆ ਲਾਲਚ ਚ ਨਾ ਫਸੇ ਰਹਿਣਾ ਇਹ ਸੰਤੋਖ ਦਾ ਤੀਰ ਹੈ ਬਾਣੀ ਚ ਜਿਹੜਾ ਬੋਲਣਾ ਹੈ ਸੰਤੋਖ ਦੇ ਬਚਨ ਕਰਨੇ ਇਹ ਤੀਰ ਹੈ
ਖਾਲਕ ਖਤਾ ਨਾ ਕਰੇ
ਜੇ ਕਰਕੇ ਭਾਈ ਜਿਹੜਾ ਮਨ ਚ ਸੰਤੋਖ ਬਣਿਆ ਹੋਵੇ ਜੇ ਕਰਕੇ ਤਨਖ ਤੇ ਜਿਹੜਾ ਸਰੀਰ ਚ ਸੰਤੋਖ ਹੈ ਇਹ ਬਣਿਆ ਹੋਵੇ ਚਿੱਲਾ ਤੇ ਜਿਹੜਾ ਬਾਣੀ ਵਿਚ ਸੰਤੋਖ ਹੋਣਾ ਇਹ ਬਣਿਆ ਹੋਵੇ ਤੀਰ
ਖਾਲਕ ਖਤਾ ਨਾ
ਕਰੇ ਇਹੋ ਜਿਹਾ ਸਬਰ ਦਾ ਤੀਰ ਹੋਵੇ ਤੇਰੇ ਕੋਲੇ ਤੇ ਸੰਤੋਖ ਇਸੇ ਪ੍ਰਕਾਰ ਧਰਮ ਵਸਿਸ਼ਟ ਜਿਹੜਾ ਮਨ ਹੈ ਇਹ ਤਨਖ ਬਣਿਆ ਹੋਇਆ ਹੋਵੇ ਅਤੇ ਤਨ ਜਿਹੜਾ ਹੈ ਨਿਸ਼ਚੇ ਦੇ ਸਹਿਤ ਇਹ ਆਪਣੇ ਬਣਿਆ ਹੋਵੇ ਨੀਹ ਨੂੰ ਸਾਧ ਸੰਚੀਲਾ ਬਣਿਆ ਹੋਇਆ ਹੋਵੇ ਤੇ ਬਾਣੀ ਚ ਜਿਹੜਾ ਸੰਤੋਖ ਹੈ ਤੀਰ ਬਣਿਆ ਹੋਇਆ ਹੋਵੇ ਜੇ ਕਰਕੇ
ਖਾਲਕ ਖਤਾ ਨਾ
ਖਾਲਕ ਤੈਨੂੰ ਗੁਨਾਹਗਾਰ ਨਹੀਂ ਫੇਰ ਕਰ ਸਕੇਗਾ ਖਾਲਕ ਖਲਕਤ ਦਾ ਮਾਲਕ ਤੇਰੇ ਗੁਨਾਹਾਂ ਨੂੰ ਸਾਰਿਆਂ ਨੂੰ ਮਾਫ ਕਰ ਦੇਵੇਗਾ ਤੇਰੇ ਗੁਨਾਹਾਂ ਨੂੰ ਉਹ ਤੈਨੂੰ ਗੁਨਾਹਾਂ ਨੂੰ ਤੇਰੇ ਨੂੰ ਬਖਸ਼ ਦੇਵੇਗਾ ਸਬਰ ਸੰਤੋਖ ਕਰਕੇ ਤੂੰ ਗੁਨਾਹ ਨਹੀਂ ਫੇਰ ਕਦੇ ਕੁਛ ਕਰੇਗਾ ਬਖਸ਼ਿਆ ਜਾਵੇਗਾ ਮਹਾਰਾਜ ਦੀ ਕਿਰਪਾ ਕਰਕੇ
ਸਬਰ ਅੰਦਰ ਸਾਵਰੀ
ਮਹਾਰਾਜ ਸੰਤੋਖੀਆਂ ਦੀ ਗੱਲ ਦੱਸੋ ਕਹਿੰਦੇ ਭਾਈ ਜਿਹੜੇ ਸਬਰ ਅੰਦਰ ਹਿਰਦੇ ਦੇ ਰੱਖਦੇ ਹੈ ਤੇ ਬਾਣੀ ਕਰਕੇ ਵੀ ਸੰਤੋਖੀ ਹਨ
ਤਨ ਏਵੈ ਜਾਲੇ
ਉਹ ਤਨ ਦਾ ਮਾਨ ਸੰਤੋਖ ਦੇ ਨਾਲ ਇਉਂ ਜਾਲ ਦਿੰਦੇ ਹੈ ਸੰਤੋਖ ਦੀ ਅੱਗ ਦੇ ਨਾਲ ਲੋਭ ਜਿਹੜਾ ਤਨ ਦੇ ਅੰਦਰ ਹੈ ਇਹ ਲੋਭ ਵਾਲੀ ਵਿਰਤੀ ਨੂੰ ਸਾੜ ਦਿੰਦੇ ਹਨ, ਮੇੜ ਦਿੰਦੇ ਹਨ।
ਹੁਣ ਨਜ਼ੀਕ ਖੁਦਾਏ
ਉਹ ਐਸੇ ਪਿਆਰੇ ਉਹਨਾਂ ਛੱਡੇ ਲਾਲਚ ਦੁਨੀ ਕੇ ਹਰ ਸੰਲੇ ਵਲਾਈ, ਲਾਲਚ ਛੋਟੇ ਆਉਂਦੇ ਉਹ ਲਾਲਚ ਦੁੱਖ ਭਾਰੀ, ਇਸ ਪ੍ਰਕਾਰ ਹੈ ਉਹਨਾਂ ਨੇ
ਹੁਣ ਨਜ਼ੀਕ ਖੁਦਾ
ਉਹ ਨਿਰਦਵਰਤੀ ਹੋ ਜਾਂਦੇ, ਖੁਦਾ ਦੇ ਅੰਤਰਮੁਖ ਵਿਰਤੀ ਵਾਹਿਗੁਰੂ ਦੀ ਜੁੜ ਜਾਂਦੀ ਹੈ ਉਹਨਾਂ ਦੀ।
ਭੇਤ ਨਾ ਕਿਸੇ ਦੀ,
ਇਹੋ ਜਿਹੇ ਨਿਰਦਵਰਤੀ ਹੁੰਦੇ ਆ, ਕਿਸੇ ਨੂੰ ਦੂਸਰੇ ਕੰਨ ਚ ਭੇਤ ਨਹੀਂ ਦਿੰਦੇ ਕਿ ਅਸੀਂ ਰੱਬ ਨਾਲ ਮਿਲੇ ਹੋਏ ਹਾਂ। ਉੱਤੋਂ ਉਹਨਾਂ ਦੇ ਵਿਹਾਰ ਅਗਿਆਨੀਆਂ ਵਾਂਗੂ ਪ੍ਰਤੀਤ ਹੁੰਦੇ ਹੈ, ਬੋਲ ਚਾਲ ਦੁਨਿਆਵੀਆਂ ਨੂੰ ਪ੍ਰਤੀਤ ਹੁੰਦੀ ਹੈ, ਪਰ ਅੰਦਰੋਂ ਲਿਵ ਟੁੱਟਦੀ ਨਹੀਂ, ਹਰ ਵਕਤ ਲਿਵ ਲਾਈ ਰੱਖਦੇ ਹੈ। ਪਤਿਵਰਤਾ ਇਸਤਰੀਆਂ ਜਿਹੜੀਆਂ ਹੁੰਦੀਆਂ ਹਨ, ਇੱਕ ਤਾਂ ਐਸੀਆਂ ਹੁੰਦੀਆਂ ਹਨ ਜਿਹੜੀਆਂ ਸਾਧ ਸੰਗਤ ਜੀ ਜਦੋਂ ਪਤੀ ਚੇਤੇ ਆ ਜੇ ਵਿਛੜੀਆਂ ਹੋਈਆਂ ਨੂੰ, ਉਸ ਵੇਲੇ ਵਿਆਕਲ ਹੋ ਕੇ ਮੂਰਛਾ ਖਾ ਜਾਂਦੀਆਂ ਹਨ। ਇਹ ਕਈਆਂ ਜਿਹੀਆਂ ਹੁੰਦੀਆਂ ਵਿਹਾਰ ਕਰਦੀਆਂ ਵੀ ਰਹਿੰਦੀਆਂ ਪਰ ਝੋਰੇ 'ਚ ਰਹਿੰਦੀਆਂ ਪਤੀ ਦੇ ਵਿਛੋੜੇ ਕਰਕੇ। ਇੱਕ ਐਸੀਆਂ ਹੁੰਦੀਆਂ ਹਨ ਉਹ ਪਤੀ ਦੇ ਧਿਆਨ ਨੂੰ ਵਸਾਇਆ ਹੁੰਦਾ ਹੈ ਅਤੇ ਉੱਤੋਂ ਕਿਸੇ ਨੂੰ ਭੇਜ ਦਿੰਦੀਆਂ, ਪਤੀ ਵਾਰ ਧਰਮ 'ਚ ਕਾਇਮ ਰਹਿੰਦੀਆਂ। ਇਸ ਪ੍ਰਕਾਰ ਸਾਧ ਸੰਗਤ ਜੀ ਇੱਕ ਤਾਂ ਇਹੋ ਜਿਹੇ ਹਨ, ਉਹ ਵਿਹਾਰਾਂ 'ਚ ਤਾਂ ਪਰਚੇ ਰਹਿੰਦੇ ਹੈ ਪਰ ਜਦੋਂ ਮਹਾਰਾਜ ਦੀ ਯਾਦ ਆ ਜੇ ਉਦੋਂ ਉਹਨਾਂ ਤੋਂ ਸਾਰੇ ਵਿਹਾਰ ਛੁੱਟ ਜਾਂਦੇ ਹੈ, ਉਹ ਲਟੂਏ ਹੋ ਕੇ ਡਿੱਗ ਪੈਂਦੇ ਹੈ। ਇਹ ਕਹੇ ਜੇ ਹਨ ਵਿਹਾਰ ਵੀ ਕਰਦੇ ਰਹਿੰਦੇ ਹੈ ਪਰ ਖਿੱਚ ਵਾਹਿਗੁਰੂ ਦੀ ਰੱਖਦੇ ਹੈ। ਇਹ ਕਹੇ ਜੇ ਹਨ ਜਿਹੜੇ ਅੰਦਰੋਂ ਨਿਰਗਤ ਵਰਤੀ ਹੈ ਅਤੇ ਉੱਤੋਂ ਕਿਸੇ ਨੂੰ ਭੇਤ ਨਹੀਂ ਦਿੰਦੇ। ਇਹ ਉਹਨਾਂ ਦੀ ਅਵਸਥਾ ਦੱਸੀ ਹੈ ਬ੍ਰਹਮ ਗਿਆਨੀਆਂ ਦੀ।
ਭੇਤ ਨਾ ਕਿਸੇ ਦੀ,
ਕਿਸੇ ਨੂੰ ਭੇਤ ਦੂਏ ਕੰਨ 'ਚ ਗੱਲ ਨਹੀਂ ਪੈਣ ਦਿੰਦੇ ਕਿ ਅਸੀਂ ਵੀ ਮਹਾਰਾਜ ਦੇ ਨਿਰਗਤ ਵਰਤੀ ਹੈ, ਐਸੀ ਲਿਵ ਲਾ ਕੇ ਮਹਾਰਾਜ ਜੁੜੇ ਹੋਏ ਹਨ।
ਸਬਰ ਇਹੋ ਸੁਆਉ,
ਭਗਤ ਜੀ ਕਹਿੰਦੇ ਨੇ ਹੇ ਭਾਈ ਜਿਹੜਾ ਸਬਰ ਸੰਤੋਖ ਰੱਖਣਾ ਹੈ ਨਾ, ਇਹੋ ਹੀ ਸੁਆਵ ਪਰਮ ਪ੍ਰਯੋਜਨ ਹੈ, ਬੜਾ ਲਾਭ ਹੈ ਪਰਮੇਸ਼ਰ ਦੀ ਪ੍ਰਾਪਤੀ ਦਾ। ਜਿਹੜਾ ਸੰਤੋਖੀ ਚਿੱਤ ਨੂੰ ਰੱਖਣਾ ਹੈ, ਜਵਾਨ ਵੇਖ ਕੇ ਪਦਾਰਥਾਂ ਨੂੰ ਪਾਣੀ ਛੱਡਣ ਲੱਗ ਜਾਂਦੀ ਹੈ, ਅੱਖਾਂ ਵੇਖ ਕੇ ਸੋਹਣੀਆਂ ਚੀਜ਼ਾਂ ਨੂੰ ਚਿੱਤ ਕਰਿਆ ਆਉਂਦਾ ਕਿ ਮੈਂ ਪਹਿਰ ਲਵਾਂ, ਖਾ ਲਵਾਂ, ਭੋਗ ਲਵਾਂ। ਇਸ ਪ੍ਰਕਾਰ ਇਹ ਜੋ ਸੰਤੋਖ ਹੈ,
ਸਬਰ ਇਹੋ ਸੁਆਵ,
ਸੰਤੋਖ ਰੱਖਣਾ ਇਹ ਪਰਮ ਪ੍ਰਯੋਜਨ ਸਮਝ। ਸੰਤੋਖ ਜਿਹੜਾ ਸਾਰੇ ਲੋਭ ਦਾ ਭਾਵ ਸਾਧ ਸੰਗਤ ਜੀ, ਜਿਵੇਂ ਨਰਧੂਮ ਅਗਨੀ ਹੁੰਦੀ ਹੈ, ਧੂੰਏ ਤੋਂ ਰਹਿਤ ਅੱਗ ਕੋਲੇ ਹੁੰਦੇ ਹੈ, ਐਂ ਸੰਤੋਖ ਜਿਹੜਾ ਹੋਣਾ ਨੇ, ਜੈਸਾ ਲਾਭ ਉਹਦੇ ਸੰਤੋਖ ਰਹਿਣਾ, ਇਹ ਗਿਆਨਵਾਨ ਦੇ ਨਰਧੂਮ ਅਗਨੀ ਦੀ ਨਹੀਂ ਲੱਖਣ ਹੈ। ਪੂਰਨ ਸੰਤੋਖੀ ਚਿੱਤ ਦਾ ਹੋਣਾ, ਸਭ ਵਾਸ਼ਨਾ ਤੋਂ ਰਹਿਤ ਹੋਣਾ, ਪੂਰਾ ਸੰਤੋਖ, ਬਿਨਾਂ ਸੰਤੋਖ ਨਹੀਂ ਕੋਈ ਰਾਜ ਹੈ, ਸੁਪਨ ਮਨੋਰਥ ਵਿਰਥੇ ਸਭ ਕਾਜ ਹੈ। ਸੋ ਇਹ ਸੰਤੋਖ ਜਿਹੜਾ ਹੈ ਇਹ ਪੂਰਨ ਪਰਮ ਪ੍ਰਯੋਜਨ ਸਮਝਣਾ ਚਾਹੀਏ।
ਜੇ ਤੂੰ ਬੰਦਾ ਦ੍ਰਿੜ ਕਰੇ,
ਜੇ ਬੰਦਿਆ ਤੂੰ ਬੰਦਗੀ ਕਰਨ ਵਾਲਾ, ਤਾਂ ਜੇ ਦ੍ਰਿੜ ਕਰ ਲਵੇਂ, ਲਾਲਚੀ ਨਾ ਹੋਵੇ, ਸੰਤੋਖ ਰੱਖੇ ਪਦਾਰਥ, ਭਜਨ ਕਰਨ ਵਾਲੇ ਨੂੰ ਬੇਅੰਤ ਮਿਲਦੇ ਹੈ, ਰਿਧੀਆਂ ਸਿੱਧੀਆਂ ਮਿਲਦੀਆਂ, ਕਿਸੇ 'ਚ ਲਾਲਚ ਨਾ ਕਰੇ ਚਿੱਤ, ਇਉਂ ਰੱਖੇ ਕਿ ਮਹਾਰਾਜ ਤੇਰੇ ਦਰਸ਼ਨਾਂ ਦੀ ਮੈਨੂੰ ਭੁੱਖ ਹੈ, ਇਉਂ ਦ੍ਰਿੜ ਕਰ ਲਵੇਂ ਜੇ ਦਿਲ ਦੇ ਵਿੱਚ।
ਵੱਧ ਥੀ ਵਹਿ ਦਰਿਆ,
ਫਿਰ ਸਾਧ ਸੰਗਤ ਜੀ ਜਿਸ ਪ੍ਰਕਾਰ ਵਰਖਾ ਦੇ ਪੈਣੇ ਕਰਕੇ ਜਿਹੜੇ ਨਾਲੇ ਹੈ ਉਹ ਵੱਧ ਕਰਕੇ ਦਰਿਆ ਦੀ ਨਿਆਈ ਬਣ ਜਾਂਦੇ ਹਨ।
ਟੁੱਟਣਾ ਥੀ ਵਹਿ ਵਾਹੜਾ,
ਅਤੇ ਜਿਸ ਪ੍ਰਕਾਰ ਜ਼ਿਮੀਂਦਾਰ ਸਾਧ ਸੰਗਤ ਜੀ ਜਦੋਂ ਪਾਣੀ ਦੀ ਲੋੜ ਹੁੰਦੀ ਹੈ, ਆਉਣ ਪਈ ਹੁੰਦੀ ਹੈ, ਉਸ ਵੇਲੇ ਉਹ ਨਾਲਿਆਂ ਨੂੰ ਤੋੜ ਤੋੜ ਕੇ ਆਪਦੇ ਖੇਤਾਂ 'ਚ ਪਾ ਕੇ ਸੁਕਾ ਦਿੰਦੇ ਹੈ। ਇਸੇ ਪ੍ਰਕਾਰ ਕਹਿੰਦੇ ਗੁਰੂ ਸਾਹਿਬ ਕਿਰਪਾ ਕਰਕੇ ਜਦੋਂ ਉਪਦੇਸ਼ ਦੀ ਵਰਖਾ ਕਰਨ, ਉਦੋਂ ਤੋਂ ਵੱਧ ਕਰਕੇ ਜੀਵਨ ਦਰਿਆ ਬ੍ਰਹਮ ਰੂਪ ਹੋ ਜਾਵੇਂ, ਪਰਮੇਸ਼ਰ ਦਾ ਰੂਪ ਹੋ ਜਾਵੇਂ, ਜੋਤੀ ਸਰੂਪ ਹੋ ਜਾਵੇਂ।
ਟੁੱਟਣਾ ਥੀ ਵਹਿ ਵਾਹ,
ਜਿਹੜਾ ਟੁੱਟਣਾ ਪਰਮੇਸ਼ਰ ਵੱਲੋਂ ਕਾਮ ਕ੍ਰੋਧ ਕਿਰਸਾਣ, ਤੈਨੂੰ ਨਾਲੇ ਦੀ ਨਿਆਈ ਸੁਕਾ ਕੇ ਵਿਸ਼ੇ ਰੂਪੀ ਧਰਤੀ ਸੁਕਾ ਦਿੰਦੇ ਹੈ, ਤੂੰ ਟੁੱਟ ਕੇ ਬਾਹਲਾ ਅਲਪੱਗ ਜੀਵ ਨਾ ਹੋ ਸਕੇ, ਬ੍ਰਹਮ ਦਾ ਰੂਪ ਹੀ ਬਣਿਆ ਰਹੇ, ਅਸੀਂ ਕਿਰਪਾ ਹੋ ਜਾਵੇ ਤੇਰੇ ਤੇ।
ਫਰੀਦਾ ਦਰਵੇਸੀ ਗਾਖੜੀ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਅਸਾਮ ਦੇਸ਼ ਵਿੱਚ ਗਏ ਹੈ, ਪਹਿਲਾਂ ਲੋਕ ਅਸਾਮ ਦੇਸ਼ ਨੂੰ ਆਸਾ ਦੇਸ਼ ਕਿਹਾ ਕਰਦੇ, ਇਸ ਪਾਸੇ ਆਸਾ ਦੇਸ਼ ਵਿੱਚ ਫਰੀਦ ਜੀ ਵਿਚਰਦੇ ਹੋਏ ਗਏ, ਉੱਥੇ ਸੁਣਿਆ ਸੀ ਇੱਕ ਮਾਈ ਬੱਸੀ ਰਹਿੰਦੀ ਹੈ, ਉਹ ਕਹਿੰਦੀ ਅੱਜ ਮੇਰੇ 'ਤੇ ਖੁਦਾ ਤੁੱਠਾ ਹੈ, ਅਤੇ ਅੱਜ ਕਹਿੰਦੀ ਮੇਰੇ 'ਤੇ ਰੁੱਠਾ ਰੁੱਸਿਆ ਹੋਇਆ, ਇਉਂ ਕਹਿੰਦੀ ਰਹਿੰਦੀ ਹੈ। ਇਉਂ ਫਕੀਰਾਂ ਤੋਂ ਗੱਲ ਸੁਣੀ ਫਰੀਦ ਨੇ, ਕਿਹਾ ਚਲੋ ਮਾਈ ਦੇ ਦਰਸ਼ਨ ਕਰੀਏ, ਜਿਹੜੀ ਕਹਿੰਦੀ ਕਦੇ ਕਹਿੰਦੀ ਮੇਰੇ 'ਤੇ ਅੱਜ ਟੁੱਠਾ ਰੱਬ, ਕਦੇ ਕਹਿੰਦੀ ਰੁੱਸਿਆ ਹੋਇਆ, ਉਹਦੇ ਦਰਸ਼ਨ ਕਰਨੇ ਚਾਹੀਦੇ ਹੈ। ਇਹ ਦਰਸ਼ਨ ਕਰਨ ਵਾਸਤੇ ਸਾਧ ਸਿੰਘ ਜੀ ਗਏ ਆਸਾ ਮਾਏ, ਇਸ ਆਸਾ ਦੇਸ਼ ਵਿੱਚ ਬੱਸੀ ਮਾਈ, ਕਹਿੰਦੇ ਆ ਸ਼ਾਹ ਸ਼ਰਫ ਦੇ ਘਰ ਵਾਲੀ ਸੀ ਇਹ, ਪਰ ਰੋ ਵਿਚਾਰ ਇਹ ਮਾਈ ਜਿਹੜੀ ਸੀ ਇਹਦਾ ਚਿੱਤ ਬੜਾ ਇਕਾਗਰ ਸੀ, ਪਰਮੇਸ਼ੁਰ ਦੇ ਪ੍ਰੈਣ ਰਹਿੰਦਾ ਸੀ। ਇਹਦੇ ਪਾਸ ਇਹ ਫਕੀਰ ਚਲੇ ਗਏ, ਵੀਹ ਫਕੀਰ ਗਏ ਤੇ ਪ੍ਰਸ਼ਾਦਾ ਇਹਦੇ ਘਰ ਚ ਹੈ ਨਹੀਂ ਸੀ। ਉਸ ਦਿਨ 20 ਰੋਟੀਆਂ ਹੀ ਸੀ, 20 ਰੋਟੀਆਂ ਫਕੀਰ ਰੱਜ ਨਹੀਂ ਸਕਦੇ ਇੱਕ ਰੋਟੀ ਦੇ ਨਾਲ। ਤੇ ਉਸ ਵੇਲੇ ਇੱਕ ਫਕੀਰ ਨੇ ਆ ਕੇ ਸਦਾ ਕੀਤੀ ਆ, ਦਾ ਦੁਨੀਆ 70 ਆਖਰ। ਇਹ ਚੱਕ ਕੇ ਉਹਨਾਂ ਦੇ ਭਾਂਡੇ ਵਿੱਚੋਂ ਬੱਸੀ ਮਾਈ ਨੇ ਉਸ ਫਕੀਰ ਦੀ ਝੋਲੀ 'ਚ ਪਾਤੀਆਂ ਰੋਟੀਆਂ। ਇਹ ਸਾਰੇ ਬੈਠੇ ਫਕੀਰ ਝਾਕਦੇ ਰਹੇ ਤੇ ਹੈਰਾਨ ਹੋ ਗਏ ਵੀ ਪਹਿਲਾਂ ਸਾਨੂੰ ਇੱਕ ਪ੍ਰਸ਼ਾਦਾ ਦਿੱਤਾ ਤੇ ਹੁਣ ਇਹ ਚੱਕ ਕੇ ਪਰੋਸਤੇ। ਉਹਨੇ ਚਿਰ ਇਹ ਦੇ ਤੇ ਉਹਨੇ ਚਿਰ ਨੂੰ ਉਹ ਜਿਹੜਾ ਵੀ 10 ਦੁਨੀਆਂ 70 ਆਖਰ, ਉਸੇ ਵੇਲੇ ਖੁਦਾ ਵੱਲੋਂ ਕਹਿੰਦੇ ਬਖਸ਼ਿਸ਼ ਆਈ, ਪ੍ਰਸ਼ਾਦੇ ਆ ਗਏ। ਜਿਸ ਵੇਲੇ ਪ੍ਰਸ਼ਾਦੇ ਆਏ ਤੇ ਉਹ ਸਾਧ ਸੰਗਤ ਜੀ ਫਕੀਰਾਂ ਵਾਸਤੇ 2-2 ਪ੍ਰਸ਼ਾਦੇ ਮਾਈ ਬੱਸੀ ਨੂੰ ਵਰਤਾਏ ਤੇ 2 ਗੋਲੀ ਨੇ ਲੁਕੋ ਲਏ। ਕਹਿਣ ਲੱਗੀ ਤੂੰ ਇਹ ਲੁਕੋ ਲਿਆ ਹੀ ਹੈ, 20 ਪ੍ਰਸ਼ਾਦਿਆਂ ਦੇ 10 ਤੈਨੂੰ ਕਿੰਨੇ ਆਉਣੇ ਸੀ ਪ੍ਰਸ਼ਾਦੇ, ਉਹਨੇ ਲੁਕੋਏ ਹੈ। ਉਹ ਮੰਨੇ ਨਾ, ਅਖੀਰ ਬੱਸੀ ਮਾਈ ਨੂੰ ਕੁੱਟੀ ਉਹ। ਜਿਸ ਵੇਲੇ ਕੁੱਟੀ ਤੇ ਫਕੀਰ ਹੈਰਾਨ ਜੇ ਹੋ ਗਏ, ਕਹਿਣ ਲੱਗੇ ਮਾਈ ਇਹ ਕੀ ਗੱਲ ਹੈ? ਕਹਿੰਦੇ ਫਕੀਰ ਉਹ ਪ੍ਰਸ਼ਾਦੇ ਸੀ ਮੇਰੇ ਕੋਲ ਥੋੜੇ, ਉਹ ਮਹਾਰਾਜ ਸਾਹਿਬ ਰੂਪ ਧਾਰ ਕੇ ਆਏ ਸੀ ਤੇ ਉਹਨਾਂ ਨੇ ਕਹੀ 10 ਦੁਨੀਆਂ 70 ਆਖਰ, ਤੇ ਮੈਂ ਉਹ ਆਵਾਜ਼ ਨੂੰ ਸੁਣ ਕੇ ਤੁਹਾਡੇ ਥਾਲੀਆਂ ਚੋਂ ਭਾਂਡਿਆਂ ਚੱਕ ਕੇ ਉਹਨਾਂ ਦੇ ਪ੍ਰਸ਼ਾਦੇ ਦੇ ਦਿੱਤੇ। ਇਹ ਹੁਣ ਉਹ 10 ਗੁਣੇ ਆਏ ਸੀ, ਇਹ ਗੋਲੀ ਨੂੰ 2 ਲਕੋਲੇ ਸੀ, ਇਸ ਕਰਕੇ ਕੁੱਟੀ ਵੀ ਰੱਬ ਦੇ ਵਚਨ ਤਾਂ ਠੀਕ ਹੈ, ਤੇ ਤਾਂ ਇਹ ਚੋਰੀ ਕਿਉਂ ਕੀਤੀ? ਸੁਣ ਕੇ ਫਕੀਰ ਹੈਰਾਨ ਹੋਏ, ਕਹਿੰਦੇ ਅੱਛਾ ਮਾਈ ਇਹ ਦੱਸ, ਅਸੀਂ ਤੈਨੂੰ ਪੁੱਛਣ ਆਏ ਹੈ ਵੀ ਤੂੰ ਕਹਿੰਦੀ ਹੈ ਕਿ ਅੱਜ ਮੇਰੇ ਤੇ ਰੱਬ ਤੁੱਠਾ ਹੈ ਤੇ ਅੱਜ ਰੁੱਠਾ ਹੈ, ਇਹ ਕੀ ਗੱਲ ਹੈ? ਕਹਿੰਦੀ ਭਾਈ ਜਿਸ ਦਿਨ ਸੰਤਾਂ ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਹੈ ਉਦੋਂ ਮੈਂ ਕਹਿੰਦੀ ਹਾਂ ਮੇਰੇ ਤੇ ਪਰਮੇਸ਼ੁਰ ਤੁੱਠਾ ਹੋਇਆ, ਅੱਜ ਆਪਦੇ ਪਿਆਰੇ ਨੇ ਮੈਨੂੰ ਦਰਸ਼ਨ ਦਿੱਤੇ ਹੈ। ਜਿੱਦਣ ਸਾਧ ਸੰਗਤ ਦੇ ਦਰਸ਼ਨ ਨਾ ਹੋਣ ਮੈਂ ਸਮਝੀ ਕਿ ਮੇਰੇ ਤੇ ਰੱਬ ਰੁੱਠਾ ਰੁੱਸਿਆ ਹੋਇਆ ਨਾਰਾਜ਼, ਇਉਂ ਮੈਂ ਨਿਸ਼ਚਾ ਕਰਦੀ ਹਾਂ। ਸੁਣ ਕਰਕੇ ਫਕੀਰ ਹੈਰਾਨ ਹੋ ਗਏ, ਉੱਥੇ ਬੈਠੇ ਰਹੇ। ਬਾਕੀ ਦੇ ਫਕੀਰਾਂ ਵਾਸਤੇ ਉਹਦੇ ਨੇ ਫਿਰ ਮਠਿਆਈ ਤਿਆਰ ਕੀਤੀ, ਮਠਿਆਈ ਫਕੀਰਾਂ ਨੂੰ ਤਿਆਰ ਕਰਕੇ ਛਕਾਤੀ ਤੇ ਫਰੀਦ ਬਾਹਰ ਮਿਹਨਤ ਕਰਨ ਗਿਆ ਸੀ, ਉਹ ਆਇਆ ਦਿਨ ਛਿਪੇ, ਉਦੋਂ ਮਠਿਆਈ ਸਾਰੀ ਵਰ ਚੁੱਕੀ ਸੀ ਤੇ ਬੱਸੀ ਨੇ ਆਪਦੀ ਗੋਲੀ ਨੂੰ ਕਿਹਾ ਕਿ ਬੀਬੀ ਫਕੀਰਾਂ ਦਾ ਖਾਣਾ ਤਿਆਰ ਕਰ। ਉਹ ਸਾਧ ਸਿੰਘ ਜੀ ਕਈ ਸਾਲਾਂ ਦੇ ਛੋਲੇ ਪੁਰਾਣੇ ਪਏ ਸੀ, ਉਹਨਾਂ ਨੂੰ ਪੀ ਕੇ ਉਹਨਾਂ ਦਾ ਭੁੱਗਾ ਜਿਹਾ ਬਣਾ ਕੇ ਰਿੰਨ ਕੇ ਇਸ ਗੋਲੀ ਨੇ ਫਰੀਦ ਸਾਹਿਬ ਦੇ ਅੱਗੇ ਰੱਖ ਦਿੱਤਾ। ਉਹ ਜਿਸ ਵੇਲੇ ਰੱਖਤਾ, ਆਟਾ ਕੌੜਾ ਹੋਇਆ ਸੀ, ਕਾਫੀ ਚਿਰ ਦੇ ਛੋਲੇ ਪਏ ਸਨ, ਉਹ ਕੌੜੇ ਹੋਏ ਆਟੇ ਦੇ ਵਿੱਚੋਂ ਨਾ ਤਾਂ ਮਿੱਠੇ ਦਾ ਸਵਾਦ ਆਵੇ ਨਾ ਲੂਣ ਦਾ ਸਵਾਦ ਆਵੇ, ਤੇ ਉਸ ਵੇਲੇ ਫਰੀਦ ਨੇ ਕਿਹਾ ਮਾਤਾ ਥੋੜਾ ਜਿਹਾ ਲੂਣ ਦੇ ਮੈਨੂੰ, ਲੂਣ ਲੈਣਾ ਮੈਂ, ਲੂਣ ਕਿੰਨਣਾ। ਇਉਂ ਜਦੋਂ ਕਿਹਾ ਉਸ ਵੇਲੇ ਉਹ ਬੱਸੀ ਨੇ ਗੋਲੀ ਨੂੰ ਫੇਰ ਘੂਰਿਆ, ਕਹਿੰਦੀ ਤੂੰ ਲੂਣ ਕਿਉਂ ਨਹੀਂ ਪਾਇਆ? ਕਹਿੰਦੀ ਮੈਨੂੰ ਕੀ ਪਤਾ ਮਾਈ, ਵੀ ਫਕੀਰਾਂ ਦਾ ਖਾਣਾ ਕਿ ਸਵਾਦੀਆਂ ਦਾ ਖਾਣਾ? ਇਹ ਸੁਣ ਕੇ ਫਰੀਦ ਰੋਣ ਲੱਗ ਗਿਆ, ਕਹਿੰਦੇ ਮੈਂ ਤਾਂ ਗੋਲੀ ਵਰਗਾ ਵੀ ਅਜੇ ਨਹੀਂ ਬਣਿਆ, ਅਜੇ ਵੀ ਸਵਾਦਾਂ 'ਚ ਫਸਿਆ ਹੋਇਆ। ਉਸ ਵੇਲੇ ਸਲੋਕ ਸਾਧ ਸਿੰਘ ਜੀ ਫਰੀਦ ਨੂੰ ਉਚਾਰਿਆ,
ਫਰੀਦਾ ਦਰਵੇਸ਼ੀ ਗਾਖੜੀ।
ਫਰੀਦ ਸਾਹਿਬ ਜੀ ਕਹਿੰਦੇ ਜਿਹੜੀ ਦਰਵੇਸ਼ੀ ਫਕੀਰੀ ਹੈ, ਪਰਮੇਸ਼ੁਰ ਦੇ ਦਰ ਦੇ ਵਿੱਚ ਅਵੇਸ਼ ਹੋਣ ਵਾਲੀ, ਇਹ ਬੜੀ ਗਾਖੜੀ ਬੜੀ ਕਠਿਨ ਹੈ।
ਚੋਪੜੀ ਪ੍ਰੀਤ,
ਸਾਡੀ ਤਾਂ ਕਹਿੰਦੇ ਚੋਪੜੀ ਰੋਟੀ ਨਾਲ ਪ੍ਰੀਤ ਹੈ, ਜੇ ਚੰਗੀ ਚੋਖੀ ਮਿਲੇ ਤਾਂ ਖੁਸ਼ ਰਹਿੰਦੇ ਹਾਂ, ਜੇ ਨਾ ਮਿਲੇ ਤਾਂ ਝਾਟੀ ਰੁੱਖੀ ਰੋਟੀ ਵੇਖ ਕੇ ਮਾਰੀ ਜਾਂਦੇ ਹਾਂ, ਖਾ ਹੀ ਨਹੀਂ ਸਕਦੇ, ਇਹੀ ਜੀ ਸਾਡੀ ਹਾਲਤ ਹੈ। ਸੋ ਚੋਪੜੀ ਦੁਨੀਆਂ ਦੀ ਮੂੰਹ ਪੋਚਵੀਂ ਪ੍ਰੀਤੀ ਹੈ, ਅੰਦਰੋਂ ਦਿਲੋਂ ਪ੍ਰੀਤ ਨਹੀਂ ਹੈ, ਸਾਡਾ ਬੁਖਾਵੇ ਦੀ ਪ੍ਰੀਤੀ ਕਰਦੇ ਹੈ, ਤੇ ਵਾਹਿਗੁਰੂ ਦੇ ਦਰਵੇਸ਼ ਬਣਨਾ ਬੜਾ ਹੀ ਕਠਿਨ ਹੈ।
ਇੱਕ ਨੂੰ ਕਿਨੈ ਚਾਲੀ ਹੈ,
ਵੇਖੋ ਕਹਿੰਦੇ ਇੱਕ ਕਿਸੇ ਨੀ ਦਰਵੇਸਾਂ ਵੀ ਵਾਲੀ ਜਿਹੜੀ ਰੀਤੀ ਹੈ, ਉਸ ਇੱਕ ਕਿਸੇ ਨੀ ਚੱਲਣਾ ਕੀਤਾ, ਕੋਈ ਕੋਈ ਕਰੋੜਾਂ ਵਿੱਚੋਂ ਹੈ, ਸਾਰੇ ਨੀ ਫਕਰਾਂ ਵਾਲੀ ਰੀਤੀ ਚੱਲ ਸਕਦੇ, ਬਣਭੇਖ ਬਹੁਤ ਹੈ, ਪਰ ਇਹੋ ਜਿਹਾ ਨਿਸ਼ਚਾ ਰੱਖਣਾ, ਸਬਰ ਰੱਖਣਾ, ਜੈਸਾ ਜਾ ਪ੍ਰਾਪਤ ਹੋਣਾ ਜੋ ਤੂੰ ਦੇ ਤਈ ਇਹ ਤ੍ਰਿਪਤਾ ਆਨ ਕਦੋਂ ਧਾਵੋ। ਇਹ ਦਰਵੇਸ਼ਾਂ ਵਾਲੀ ਰੀਤੀ ਜਿਹੜੀ ਹੈ ਕਿਸੇ ਕਿਸੇ ਬਿਰਲੇ ਚ ਹੀ ਪਾਈ ਦੀ ਹੈ। ਇਹੀ ਜੀ ਮਰਜ਼ਾਦਾ ਵਾਲੇ ਫਕਰ ਮਹਾਤਮਾ ਤੱਤਵ ਤੇ ਹੁੰਦੇ ਹਨ।
ਤਨ ਤਪੈ ਤਨੂਰ ਜਿਉ।
ਫਿਰ ਸ਼ੇਖ ਫਰੀਦ ਦੇ ਪੁੱਤ ਦੇ ਚੇਲੇ ਸ਼ੇਖ ਬ੍ਰਹਮ ਨੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਪਾਕ ਪਟਣ ਇਹ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਜਿਹੜਾ ਤਨ ਹੈ ਇਹ ਤਪੂ ਤਨੂਰ ਵਾਂਗੂ ਤਪਣ ਲੱਗ ਜਾਵੇ।
ਬਾਲਣ ਹੱਡ ਬਲਨ।
ਅਤੇ ਮੇਰੇ ਜਿਹੜੇ ਹੱਡ ਆਏ ਬਾਲਣ ਦੇ ਥਾਂ ਬਲ ਜਾਣ ਜੀ।
ਪੈਰੀ ਥੱਕਾ ਸਿਰ ਜੁਲਾ।
ਜੇ ਮਹਾਰਾਜ ਮੈਂ ਪੈਰਾਂ ਨਾਲ ਤੁਰਦਾ ਥੱਕ ਜਾਵਾਂ ਤਾਂ ਸਿਰ ਨਾਲ ਜੁਲਾਂ ਚੱਲਣ ਲੱਗ ਜਾਵਾਂ, ਸਿਰ ਪਰ ਨੇ ਚੱਲਾਂ।
ਜੇ ਮੂੰਹ ਪੀਰੀ ਮਿਲਾ।
ਜੇ ਮੈਨੂੰ ਮਹਾਰਾਜ ਪਰਮੇਸ਼ਰ ਮਿਲ ਜੇ ਇਸ ਪ੍ਰਕਾਰ ਮਿਲ ਜੇ ਤਾਂ ਵੀ ਮੈਂ ਪ੍ਰਸੰਨ ਹੋ ਜਾਵਾਂ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰੋ। ਸੁਖਾਲੇ ਸਾਧਨਾ ਕਰਕੇ ਜੇ ਨਾ ਮਿਲੇ ਕਠਿਨ ਤੋਂ ਕਠਿਨ ਮੈਂ ਸਾਧਨ ਕਰ ਲਵਾਂ। ਸੁਣ ਕੇ ਮਹਾਰਾਜ ਸਾਹਿਬ ਪਹਿਲੇ ਪਾਤਸ਼ਾਹ ਬਚਨ ਕਰਦੇ ਹਨ।
ਤਨ ਨਾ ਤਪਾਏ ਤਨੂਰ ਜੇ
ਫਰੀਦਾ। ਇਹ ਫੇਰ ਬਾਰਾਂ ਵਧੀਕ ਜੀ ਵੀ ਗੁਰੂ ਸਾਹਿਬ ਨੇ ਉਹ ਸਲੋਕ ਲਿਖਣਾ ਹੈ ਪਹਿਲੇ ਪਾਤਸ਼ਾਹ ਨੇ ਉੱਥੇ ਨਿਹਾਲ ਤੇ ਉੱਥੇ ਸਮਾਲ ਕਹਿਣਗੇ ਇੱਥੇ ਨਿਹਾਲ ਕਹਿੰਦੇ ਹਨ।
ਤਨ ਨਾ ਤਪਾਏ ਤਨੂਰ ਜਿਉ।
ਸਰੀਰ ਨੂੰ ਨਾ ਭਾਈ ਤਪਾਉਣਾ ਕਰ ਤੰਦੂਰ ਵਾਂਗੂ ਤਪਦੇ ਨਾਲ।
ਬਾਲਣ ਹੱਡ ਨਾ ਬਾਲ।
ਆਪਦੇ ਹੱਡਾਂ ਨੂੰ ਬਾਲਣ ਦੇ ਥਾਂ ਨਾ ਹੈ ਫਕੀਰ ਬਾਲਣਾ ਕਰ।
ਸਿਰ ਪੈਰੀ ਕਿਆ ਫੇੜਿਆ।
ਪੈਰੀ ਥੱਕਾ ਸਿਰ ਜੁਲਾ। ਸਿਰ ਤੇ ਪੈਰਾਂ ਤੇਰੇ ਕੀ ਫੇੜਿਆ ਕੀ ਗਵਾਇਆ ਤੇਰਾ।
ਅੰਦਰ ਪਿਰੀ ਨਿਹਾਲ।
ਤੇਰੇ ਅੰਦਰ ਹੀ ਹੈ ਪਿਆਰਾ ਸਾਖੀ ਰੂਪ। ਅੰਦਰ ਵਾਰ ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ। ਉਸ ਨੂੰ ਅੰਦਰ ਨਿਹਾਲ ਅੰਦਰ ਪਿਆਰੇ ਨੂੰ ਦੇਖ ਲੈ ਸਮਾਲ ਆਊ ਬਾਰਾਂ ਵਧੀਕਾਂ ਚ।
ਹੋ ਢੂੰਡੇਂਦੀ ਸੱਜਣਾ।
ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਸਿਰੋਂ ਪਾਉ ਦਿੰਦੇ ਹਨ। ਕਹਿੰਦੇ ਹਨ ਕਿ ਭਗਤ ਫਰੀਦ ਦੇ ਅੰਦਰ ਜਿਹੜੀ ਇੱਛਾ ਸੀ ਉਹ ਪੂਰੀ ਕਰ ਰਹੇ ਹੋ ਦੱਸਦੇ ਹੈ। ਅਸੀਂ ਭਾਈ ਭਾਲਦੇ ਸੀ ਸੱਜਣਾ ਅਕਾਲ ਪੁਰਖ ਰਾਹੀਂ ਇਹ ਸੱਜਣ ਸੰਤ ਜਨ।
ਸੱਜਣ ਮੈਂਡੇ ਨਾਲ।
ਉਹ ਸੱਜਣਾ ਅਕਾਲ ਪੁਰਖ ਸਾਡੇ ਨਾਲ ਹੀ ਹੈ।
ਨਾਨਕ ਅਲਖ ਨਾ ਲਖੀ।
ਸਤਿਗੁਰੂ ਰਾਮਦਾਸ ਜੀ ਕਹਿੰਦੇ ਉਹ ਅਲਖ ਸਰੂਪ ਹੈ, ਉਹ ਲਖਿਆ ਨਹੀਂ ਜਾਂਦਾ ਕਿਸੇ ਪਾਸੋਂ।
ਗੁਰਮੁਖ ਦੇ ਦਿਖਾ।
ਸਤਿਗੁਰੂ ਮੁਖੀ ਗੁਰੂ ਅਮਰਦਾਸ ਸਾਹਿਬ ਸਾਨੂੰ ਦਿਖਾ ਦਿੱਤਾ ਹੈ ਕਿਵੇਂ ਜੋ ਗੁਰਮੁਖ ਬਣਦੇ ਹੈ ਉਹਨਾਂ ਨੂੰ ਸਤਿਗੁਰੂ ਮੁਖੀ ਪ੍ਰਗਟ ਕਰਕੇ ਹਿਰਦੇ ਚ ਨਹੀਂ ਦਿਖਾ ਦਿੰਦੇ ਹਨ, ਨਾਲ ਹੀ ਹੈ ਪਰਮੇਸ਼ਵਰ।
ਹੰਸਾਂ ਦੇਖ ਤਰਨ ਦਿਆ।
ਤੇ ਮਹਾਰਾਜ ਸਾਹਿਬ ਤੀਜੇ ਪਾਤਸ਼ਾਹ ਗਰੀਬ ਨਵਾਜ ਜੀ ਇੱਕ ਫਕੀਰ ਨੇ ਪਖੰਡੀ ਸੀ ਉਹਨੂੰ ਵੇਖ ਕਰਕੇ ਫਰੀਦ ਸਾਹਿਬ ਜੀ ਕਹਿੰਦੇ ਹਨ ਕਿ ਮਹਾਰਾਜ ਦਾ ਇਹ ਬਡੰਸਵੀ ਵਾਰ ਵਿੱਚ ਬਚਨ ਆਇਆ ਹੈ। ਤੀਜੇ ਪਾਤਸ਼ਾਹ ਜੀ ਦੇ ਪਾਸ ਇਹ ਇਸ ਪ੍ਰਕਾਰ ਇੱਕ ਫਕੀਰ ਸੀ ਸਾਧ ਸੰਗਤ ਜੀ, ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦਾ ਸੀ। ਸਤਿਗੁਰਾਂ ਦੇ ਪਾਸ ਸੁੱਚਿਆਂ ਕਪੂਰਾਂ ਦਾ ਸਿਮਰਨਾ ਸੀ, ਬੜਾ ਸੁੰਦਰ ਬਣਿਆ ਹੋਇਆ ਰਤਨਾਂ ਵਾਂਗੂ ਲਸ਼ਕਦੇ ਸਨ। ਉਹ ਮਹਾਰਾਜ ਸਾਹਿਬ ਆਪਣੇ ਸਿਮਰਨੇ ਨੂੰ ਆਸਣ ਦੇ ਉੱਤੇ ਰੱਖ ਦਿੱਤਾ। ਉਹ ਸਾਧ ਦੇ ਮਨ ਦਾ ਸੁਭਾਵ ਵੇਖ ਕੇ ਉਹਦੇ ਅੰਦਰ ਲਾਲਚ ਸੀ ਮਹਾਰਾਜ ਦਾ ਸਿਮਰਨਾ ਵੇਖ ਕੇ ਵੀ ਮੈਂ ਲੈ ਲਵਾਂ। ਗੁਰੂ ਮਹਾਰਾਜ ਸਾਹਿਬ ਨੇਤਰ ਮੀਚ ਕੇ ਬੈਠ ਗਏ ਤੇ ਹੁਣ ਸਿਮਰਨ ਆਸਣ ਤੋਂ ਚੱਕ ਲਿਆ ਤੇ ਆਪਦੇ ਆਸਣ ਹੇਠਾਂ ਛੁਪਾ ਲਿਆ। ਵੇਖ ਕਰਕੇ ਫਿਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਸ਼ਬਦ ਉਚਾਰਨ ਕੀਤਾ।
ਹੰਸਾ ਦੇਖ ਤਰਨ ਦੇ ਆ।
ਤੇ ਭਾਈ ਹੰਸਾਂ ਦੇ ਤਾਈ ਤਰਦਿਆਂ ਹਨ ਵੇਖ ਕਰਕੇ
ਬੱਗਾ ਆਇਆ ਚਾ।
ਇਹ ਬਗਲਿਆਂ ਨੂੰ ਵੀ ਚਾ ਆ ਗਿਆ ਵੀ ਅਸੀਂ ਵੀ ਤਰ ਲਈਏ, ਅਸੀਂ ਵੀ ਜਗਤ ਨੂੰ ਮਿੱਥਿਆ ਕਹਿ ਦਈਏ।
ਡੁੱਬ ਮੋਏ ਬਗ ਬੱਪੜੇ।
ਬੱਬਲੇ ਬੱਪੜੇ ਵਿਚਾਰੇ ਬਗਲੇ ਡੁੱਬ ਕੇ ਹੀ ਮਰ ਗਏ ਪਾਣੀ ਚ, ਕਿਉਂਕਿ ਭਾਈ ਗੁਰਦਾਸ ਜੀ ਲਿਖਿਆ ਬਗਲਾ ਤਰਨ ਸਿੱਖਿਆ ਤੀਰਥ ਨਹਾ ਮੈਂ ਪੱਥਰ ਤਰਿਆ। ਬਗਲਾ ਤਰਨ ਨਹੀਂ ਸਿੱਖਿਆ ਤੇ ਪੱਥਰ ਤੀਰਥ ਨਹਾ ਕੇ ਤਰਿਆ ਨਹੀਂ ਹੈ। ਹਾਂਜੀ
ਡੁੱਬ ਮੋਏ ਬਗ ਬੱਪੜੇ।
ਉਹ ਬਗਲੇ ਵਿਚਾਰੇ ਕਿਨਾਰੇ ਤੇ ਬਹਿ ਕੇ ਮੱਛੀਆਂ ਖਾਣ ਜਾਣਦੇ ਸੀ, ਪਾਣੀ ਚ ਡੂੰਘੇ ਜਾ ਕੇ ਡੁੱਬ ਕੇ ਮਰ ਗਏ ਬਗਲੇ ਵਿਚਾਰੇ।
ਸਿਰ ਤਲ ਉੱਪਰ ਪਾ।
ਥੱਲੇ ਨੂੰ ਸਿਰ ਹੋ ਗਏ ਤੇ ਪੈਰ ਤਹਾਂ ਨੂੰ ਮਰਿਆਂ ਦੇ ਤਹਾਂ ਨੂੰ ਹੋ ਗਏ, ਪੁੱਠੇ ਹੋ ਕੇ ਤਰਨ ਲੱਗ ਗਏ ਮਰੇ ਹੋਏ। ਇਸ ਪ੍ਰਕਾਰ
ਹੰਸਾ ਦੇਖ ਤਰਨ ਦਿਆ।
ਹੰਸ ਕੌਣ ਹੈ? ਬ੍ਰਹਮ ਗਿਆਨੀ ਤੱਤ ਵੇਤੇ
ਉਹਨਾਂ ਨੂੰ ਵੇਖ
ਕੇ ਪਦਾਰਥਾਂ ਨੂੰ ਮਿੱਥਿਆ ਨਿਸ਼ਚੇ ਕਰਕੇ ਤਰਦੇ।
ਬੱਗਾ ਆਇਆ ਚਾ।
ਜਿਹੜੇ ਦੰਭੀ ਆਦਮੀ ਸੀ ਉਹਨਾਂ ਨੂੰ ਵੀ ਚਾ ਆ ਗਿਆ। ਕਹਿੰਦੇ ਅਸੀਂ ਵੀ ਤਿਆਗੀ ਹੈ, ਅਸੀਂ ਵੀ ਸੰਤ ਹੈ। ਇਉਂ ਚਾਹ ਆ ਗਿਆ ਉਹਨਾਂ ਨੂੰ ਵੇਖ ਕੇ,
ਡੁੱਬ ਮੋਏ ਬਗ ਬੱਪੜੇ।
ਉਹ ਸਰ ਸੰਗਤ ਜੀ ਜਿਹੜੇ ਪਰਿਵਾਰ ਨੂੰ ਛੱਡ ਕੇ ਗਏ ਸੀ ਤਿਆਗੀ ਬਣ ਕੇ, ਜਦੋਂ ਫੇਰ ਉਹ ਕਿਸੇ ਥਾਂ ਵਿਚ ਜਾ ਕੇ ਕੁਕਰਮ ਕਰਨ ਲੱਗ ਗਏ, ਪਕੜੇ ਗਏ, ਉਹ ਡੁੱਬ ਕੇ ਮਰ ਗਏ। ਬਗਲੇ ਵਿਚਾਰੇ ਜਿਹੜੇ ਸਨ,
ਸਿਰ ਤਲ ਉੱਪਰ ਪਾ,
ਥੱਲੇ ਨੂੰ ਸਿਰ ਤੇ ਤਾਹਾਂ ਨੂੰ ਪੈਰ ਕਰਕੇ ਪੁੱਠੇ ਲਮਕਾ ਕੇ ਮਾਰਤਾ। ਇਹੀ ਜੀ ਹਾਲਤ ਹੋਈ ਐਸੇ ਪੁਰਖਾਂ ਦੀ, ਨਰਕ ਵਿਚ ਪੈ ਕੇ ਜਿਵੇਂ ਸਿਰ ਥੱਲੇ ਨੂੰ ਤੇ ਤਾਹਾਂ ਨੂੰ ਪੈਰ ਹੁੰਦੇ ਹਨ ਐਸੇ ਜੀਆਂ ਦੇ।
ਮੈਂ ਜਾਣਿਆ ਵੱਡ ਹੰਸ ਹੈ,
ਉਹ ਸਿਮਰਨਾ ਚੱਕਣ ਵਾਲੇ ਨੂੰ ਜਦੋਂ ਸਿੱਖ ਤਲਾਸ਼ੀ ਲੈਣ ਲੱਗੇ ਵੀ ਕਿੱਥੇ ਆ ਸਿਮਰਨਾ ਮਹਾਰਾਜ ਦਾ, ਸਤਿਗੁਰੂ ਜੀ ਆਪਣੀ ਮਸਤੀ ਚ ਬੈਠੇ ਰਹੇ। ਉਸ ਵੇਲੇ ਸਾਧ ਨੂੰ ਕਿਹਾ ਤੇਰੇ ਕੋਲ ਤਾਂ ਨੀ? ਕਹਿੰਦਾ ਨਹੀਂ, ਮੇਰੇ ਤੇ ਕੋਲੇ ਤਾਂ ਨੀ। ਉਹ ਆਸਣ ਤੋਂ ਉੱਠ ਕੇ ਖੜਾ ਹੋ ਗਿਆ, ਹਵਾ ਨਾਲ ਆਸਣ ਉੱਡਣ ਤੋਂ ਉਹ ਸਿਮਰਨਾ ਨੰਗਾ ਹੋ ਗਿਆ। ਸਿੱਖਾਂ ਨੇ ਕਿਹਾ ਮਹਾਰਾਜ ਗੰਭੀਰ ਆਦਮੀ ਨੂੰ ਕੋਲੇ ਕਿਉਂ ਬਿਠਾਇਆ ਸੀ? ਤਾਂ ਗੁਰੂ ਮਹਾਰਾਜ ਸਾਹਿਬ ਪਿਆਰ ਨਾਲ ਬਚਨ ਕਹਿੰਦੇ ਹਨ,
ਮੈਂ ਜਾਣਿਆ ਵੱਡ ਹੰਸ ਹੈ,
ਅਸੀਂ ਜਾਣਿਆ ਭਾਈ ਇਹ ਪਰਮ ਹੰਸੀ ਹੈ,
ਤਾਂ ਮੈਂ ਕੀਆ ਸੰਗ,
ਤਾਂ ਇਸ ਦਾ ਅਸੀਂ ਸਾਥ ਕੀਤਾ ਹੈ, ਇਹਨੂੰ ਕੋਲੇ ਬਿਠਾਇਆ, ਆਦਰ ਦਿੱਤਾ ਹੈ।
ਜੇ ਜਾਣਾ ਬਗ ਬੱਪੜਾ,
ਜੇ ਜਾਣਦੇ ਬਗਲਾ ਦੰਭੀ ਆ ਬੱਪੜਾ,
ਜਨਮ ਨਾ ਭੇੜੀ ਅੰਗ,
ਤਾਂ ਆਪ ਤੋਂ ਲਾ ਕੇ ਇਹਦੇ ਨਾਲ ਇਹਨੂੰ ਆਦਰ ਨਾ ਦਿੰਦੇ, ਪੱਖ ਨਾ ਦਿੰਦੇ ਕਿਸੇ ਪ੍ਰਕਾਰ ਦਾ। ਇਸੇ ਪ੍ਰਕਾਰ
ਮੈਂ ਜਾਣਿਆ ਵੱਡ ਹੰਸ ਹੈ,
ਅਸੀਂ ਜਾਣਿਆ ਵੀ ਇਹ ਸਰੀਰ ਵੱਡੇ ਹੰਸ ਦੀ ਨਿਆਈ ਹੈ, ਸਰੂਪ ਦਾ ਗਿਆਨ ਇਹ ਪ੍ਰਾਪਤ ਕਰਾ ਦੇਵੇਗਾ।
ਮੈਂ ਕੀਆ
ਸੰਗ, ਇਹ ਦੇਹ ਦਾ ਸੰਗ ਸਰੀਰ ਦਾ ਜਿਗਿਆਸੂ ਕਹਿੰਦੇ ਮਹਾਰਾਜ ਮੈਂ ਕੀਤਾ।
ਜੇ ਜਾਣਾ ਬਗ ਬੱਪੜਾ,
ਮਹਾਰਾਜ ਜੇ ਜਾਣਦੇ ਸਰੀਰ ਬਗਲਾ ਹੀ ਹੈ, ਦੰਭੀ ਹੈ, ਆਪਦਾ ਖਾਣ ਪੀਣ ਹੀ ਚਾਹੁੰਦਾ ਹੈ, ਖਾਦ ਪੀਤ ਸੰਬੰਧ ਸੁਖੀ ਹੈ, ਨਾਮ ਸਿਮਰਤ ਖੀਰ, ਜੇ ਇਹਨੂੰ ਬਗਲਾ ਦੰਭੀ ਜਾਣ ਲੈਂਦੇ ਅਸੀਂ,
ਜਨਮ ਦਾ ਭੇੜੀ ਅੰਗ,
ਤਾਂ ਮਹਾਰਾਜ ਜਨਮ ਤੋਂ ਲਾ ਕੇ ਇਹਦੇ ਨਾਲ ਅੰਗ ਜਿਹੜਾ ਪੱਖ ਕਰਨਾ ਸੀ, ਪ੍ਰੇਮ ਕਰਨਾ ਸੀ, ਇਹ ਕਦੇ ਭੇੜ ਦੇ ਨਾ ਲਾਉਂਦੇ, ਨਾ ਜਨਮ ਤੋਂ ਲਾ ਕੇ ਪਿਆਰ ਨਾ ਇਹਦੇ ਨਾਲ ਲਾਉਂਦੇ, ਇਹਦਾ ਪੱਖ ਨਾ ਕਰਦੇ, ਦੇਹ ਦੇ ਆਸ ਤੋਂ ਪਰੇ ਹੀ ਰਹਿੰਦੇ। ਇਹ ਸਿੱਖਾਂ ਵੱਲੋਂ ਮਹਾਰਾਜ ਅੱਗੇ ਬੇਨਤੀ ਹੈ,
ਕਿਆ ਹੰਸ ਕਿਆ ਬਗਲਾ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਗੰਗਾ ਤੇ ਗਏ ਹੈ, ਉਸ ਵੇਲੇ ਜਿੰਨੇ ਉੱਥੇ ਪੰਡਿਤ ਸਨ ਉਹਨਾਂ ਨੂੰ ਮਹਾਰਾਜ ਲਿਵ ਲਗਾ ਕੇ ਨਿਹਾਲ ਕਰ ਦਿੱਤਾ, ਸਾਰਿਆਂ ਦੀਆਂ ਸਮਾਧੀਆਂ ਲੱਗ ਗਈਆਂ, ਪਖੰਡ ਛੱਡ ਬੈਠੇ, ਤੇ ਉਹਨਾਂ ਦਾ ਭੰਡਾਰਾ ਮਹਾਰਾਜ ਸਾਹਿਬ ਜੀ ਨੇ ਜਿੱਥੇ ਉਚਾਰਿਆ ਸੀ ਮਹਾਰਾਜ ਜੀ, ਕੁਬਧ ਡੂਮਣੀ ਕੁਦਾਇਆ ਕਸੈਣ ਪਰਨਿੰਦਾ ਕਠਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਸੀ ਚਾਰੇ ਬੈਠੀਆਂ ਨਾਲ, ਉਹਨਾਂ ਨੂੰ ਅੱਗੇ ਸਤਸੰਗਮ ਕਰਨੀ ਕਾਰਾ ਨਾਵਣ ਨਾਮ ਜਪੇ ਹੀ। ਇਸੇ ਪ੍ਰਕਾਰ ਨਾਨਕ ਅੱਗੇ ਉੱਤਮ ਤੇ ਜੇ ਪਾਪਾਂ ਪੰਧਨਾ ਦੇਹੀ, ਜਦੋਂ ਉਹਨਾਂ ਦੀਆਂ ਸਮਾਧੀਆਂ ਲਾਤੀਆਂ, ਭਾਈ ਮਰਦਾਨਾ ਕਹਿੰਦਾ ਮਹਾਰਾਜ ਬਗਲਿਆਂ ਨੂੰ ਹੰਸ ਝੱਟ ਹੀ ਕਰਤਾ ਤੁਸੀਂ। ਗੁਰੂ ਮਹਾਰਾਜ ਸਾਹਿਬ ਉਸ ਵੇਲੇ ਬੱਚੇ ਨੂੰ ਝਾੜਦੇ ਹਨ, ਤਾਵੇਂ ਕੀਤਾ ਸੰਗ
ਜੇ ਜਾਣਾ ਬਗ, ਮੈਂ ਜਾਣਿਆ ਵੱਡ ਹੰਸ ਹੈ,
ਅਸੀਂ ਜਾਣਿਆ ਸੀ ਵੱਡਾ ਹੰਸ ਹੈ, ਇਹ ਸਰੀਰ ਜਿਹੜਾ ਹੈ ਇਹ ਚੰਗਾ ਹੈ, ਵੱਡੇ ਹੰਸ ਦੀ ਨਿਆਈ ਹੈ,
ਤਾਂ ਮੈਂ ਕੀ ਕੀਤਾ ਸੰਗ,
ਕੀਤਾ ਨਾ ਇੱਥੇ ਕੀਆ ਪੜ ਗਏ ਨੇ, ਤਾਂ ਮੈਂ ਕੀਤਾ ਸੀ ਸਾਥ, ਇਹ ਤਾਂ ਮੈਂ ਦੇਹ ਨੂੰ ਆਪਣਾ ਰਿਲਾ ਮੰਨਿਆ ਸੀ।
ਜੇ ਜਾਣਾ ਬਗ ਬੱਪੜਾ,
ਜੇ ਜਾਣਦਾ ਮਹਾਰਾਜ ਮੈਂ ਬਗਲਾ ਬੱਪੜਾ ਦੰਭੀ ਹੈ, ਰਾਹ ਚ ਹੀ ਰਹਿ ਜਾਣਾ ਸੰਸਾਰ ਚ ਹੀ, ਇਸ ਨੇ
ਜਨਮ ਨਾ ਭੇੜੀ,
ਜਨਮ ਤੋਂ ਲਾ ਕੇ ਅੰਗ ਰਿਲਾ ਇਹਦੇ ਨਾਲ, ਨਾ ਭੇੜ ਦਾ ਮਿਲਾਉਂਦਾ ਨਾ ਮੈਂ,
ਕਿਆ ਹੰਸ ਕਿਆ ਬਗਲਾ।
ਸਤਿਗੁਰੂ ਜੀ ਕਹਿੰਦੇ ਮਰਦਾਨਿਆ ਕੀ ਹੰਸ ਹੈ ਤੇ ਕੀ ਹੈ ਬਗਲਾ,
ਜਾ ਕਹੋ ਨਦਰ ਧਰੇ,
ਉੱਥੇ ਸ੍ਰੀ ਰਾਗ ਦੀ ਵਾਰ ਚ ਕਰੇ ਹੈ, ਇੱਥੇ ਧਰੇ ਹੈ, ਇਹਨਾਂ ਦੁਬਾਰਾ ਪਾਠ ਲਿਖਣੇ ਕਰਕੇ ਕਹਿੰਦੇ ਹਨ, ਜਿਨ੍ਹਾਂ ਤੇ ਵਾਹਿਗੁਰੂ ਨਜ਼ਰ ਧਰ ਦਿੰਦਾ ਰੱਖ ਦਿੰਦਾ ਹੈ।
ਜੇ ਤਿਸ ਭਾਵੈ ਨਾਨਕਾ,
ਜੇ ਤਿਸ ਵਾਹਿਗੁਰੂ ਨੂੰ ਭਾ ਜਾਵੇ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਤਾਂ ਉਹ ਹੰਸ ਕਰੇ,
ਤਾਂ ਭਾਈ ਕਾਮਾਂ ਨੂੰ ਵੀ ਹੰਸ ਬਣਾ ਦਿੰਦਾ, ਉਹ ਤਾਂ ਏਡਾ ਕਿਰਪਾਲੂ ਹੈ। ਜਿਹੜਾ ਸਾਧ ਸਿੰਘ ਜੀ ਬਗਲਾ ਹੁੰਦਾ ਉਹਦੇ ਚਿੱਟੇ ਖੰਭ ਪਹਿਲਾਂ ਹੀ ਹੁੰਦੇ ਹੈ, ਉਹਨੂੰ ਮੱਛੀਆਂ ਖਾਣ ਦੀ ਆਦਤ ਭੁੱਲ ਜੇ ਤੇ ਹੰਸਾਂ ਦੀ ਸੰਗਤ ਕਰਕੇ ਹੀਰੇ ਮੋਤੀਆਂ ਦੀ ਖੁਰਾਕ ਹੋ ਜੇ ਤਾਂ ਹੰਸ ਬਣ ਜਾਂਦਾ। ਜਿਹੜਾ ਕਾਂ ਉਹ ਕਾਲਾ ਹੁੰਦਾ ਤੇ ਨਾਲੇ ਮੈਲ ਖਾਂਦਾ ਹੈ, ਉਦੋਂ ਖੰਭ ਉਤਲੇ ਵੀ ਚਿੱਟੇ ਹੰਸ ਵਰਗੇ ਨਹੀਂ ਹੁੰਦੇ। ਜੇ ਮਹਾਰਾਜ ਨੂੰ ਭਾਵੇ ਤਾਂ ਉਹ ਕਾਂ ਨੂੰ ਵੀ ਹੰਸ ਬਣਾ ਸਕਦਾ ਹੈ। ਜਿਵੇਂ ਅੰਮ੍ਰਿਤਸਰ ਸਾਹਿਬ ਚ ਜਿਤਨਾਤੇ ਕਹੂਗਾ ਹੰਸੋ ਹੈ, ਉਹ ਹੰਸ ਬਣ ਗਏ ਸਨ। ਇਸੇ ਪ੍ਰਕਾਰ ਜਿਹੜੇ ਬਗਲੇ ਦੰਭੀ ਆਦਮੀ ਹੈ ਉਤੋਂ ਮਹਾਤਮਾ ਵਾਲਾ ਲਿਬਾਸ ਕੀਤਾ ਹੁੰਦਾ, ਚੰਗਾ ਸੋਹਣਾ ਵੇਸ ਹੁੰਦਾ ਹੈ, ਅਤੇ ਅੰਦਰੋਂ ਉਹ ਲੋਕੇ ਕਰਦੇ ਆ ਮੰਦ ਕਰਮ। ਉਹਨਾਂ ਨੂੰ ਬਗਲਿਆਂ ਦੀ ਨਿਆਈ ਕਿਹਾ। ਜਿਹੜੇ ਆਦਮੀ ਲੁਕ ਛਿਪ ਕੇ ਤਾਂ ਪਾਪ ਕਰਦੇ ਆ ਤੇ ਉਤੋਂ ਚੰਗੇ ਸੋਹਣੇ ਬਣੇ ਰਹਿੰਦੇ ਆ, ਮਾਥੇ ਤਿਲ ਕਸਮਾਲਾ ਬੰਨ ਲੋਕਾਂ ਰਾਮ ਖਲਾਉਣਾ ਜਾਣਾ, ਉਹ ਹੈ ਦੰਭੀ ਆਦਮੀ ਬਗਲਿਆਂ ਦੀ ਨਿਆਈ। ਲੁਕ ਲੁਕ ਕੇ ਪਰਾਏ ਘਰਾਂ ਨੂੰ ਤੱਕਣ ਨੂੰ ਮੱਛੀਆਂ ਖਾਂਦੇ ਹੈ। ਮਹਾਰਾਜ ਸਾਹਿਬ ਕਹਿੰਦੇ ਮਰਦਾਨੇ ਕੀ ਹੋ ਗਿਆ ਜੇ ਬਗਲੇ ਦੰਭੀ ਹੈ, ਉਹਨਾਂ ਦੇ ਉਤਲੇ ਕਰਮ ਤਾਂ ਚੰਗੇ ਸੀ ਵੇਖਣ ਨੂੰ, ਉਹਨਾਂ ਦੇ ਲੁਕਵੇਂ ਜਿਹੜੇ ਮੰਦ ਕਰਮ ਛਡਾ ਕੇ ਹੰਸ ਬਣਾ ਤਾ, ਇਹ ਕੀ ਕਰਨਾ ਔਖਾ ਪਰਮੇਸ਼ਰ ਨੂੰ, ਝਾਟੀ ਮਾਰਿਆ ਉਹਦਾ ਪਖੰਡ ਛਡਾ ਕੇ ਨਿਹਾਲ ਕਰ ਦਿੰਦੇ ਹੈ। ਪਰ ਜੇ ਮੇਰੇ ਵਾਹਿਗੁਰੂ ਨੂੰ
ਭਾਵੇ ਨਾਨਕ,
ਜੇ ਤੁਸ ਵਾਹਿਗੁਰੂ ਨੂੰ ਭਾ ਜੇ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਲਾਗੋ ਹੰਸ ਕਰੇ
ਕਾਂ ਵਰਗੇ ਜਿਹੜੇ ਪਾਪ ਕਰਦੇ ਆ ਸਰੀਰ ਕਰਕੇ ਵੀ ਕਾਲੇ ਹੈ ਤੇ ਮਨ ਕਰਕੇ ਵੀ ਪਰਾਈ ਨਿੰਦਿਆ ਰੂਪ ਬਿਸ਼ਟਾ ਖਾਂਦੇ ਹੈ, ਉਹਨਾਂ ਨੂੰ ਹੰਸ ਤੱਤਵੇਤਾ ਬਣਾ ਸਕਦਾ, ਹੰਸਾ ਹੀਰਾ ਮੋਤੀ ਚੁਗਣ ਵਾਲਾ ਬਣਾ ਦਿੰਦਾ, ਬ੍ਰਹਮ ਗਿਆਨ ਰੂਪੀ ਹੀਰਿਆਂ ਨੂੰ ਖਾਂਦੇ ਹੈ, ਵਿਰਾਗ ਰੂਪੀ ਮੋਤਿਆਂ ਦੇ ਚੋਗੇ ਨੂੰ ਚੁਗਦੇ ਹੈ। ਕਿਉਂ ਜੇ ਮਹਾਰਾਜ ਨੂੰ ਭਾਵੇ ਤਾਂ ਜਿਹੜੇ ਪਾਪੀ ਹੈ ਅੰਦਰੋਂ ਬਾਹਰੋਂ ਕਾਵਾਂ ਦੀ ਨਿਆਈ, ਹੁਕਮ ਪਛਾਣੇ ਉਜਲਾ, ਉਹ ਹੁਕਮ ਨੂੰ ਪਛਾਣੇ ਕਰਕੇ ਹੰਸ ਬਣ ਜਾਂਦੇ ਹੈ। ਜੇ ਵਾਹਿਗੁਰੂ ਨੂੰ ਭਾ ਜਾਵੇ ਤੱਤਵੇ ਤੇ ਬਣਾ ਦਿੰਦਾ ਉਹਨਾਂ ਦੇ ਤਾਂ ਵੀ।
ਸਰਵਰ ਪੰਖੀ ਹੇਕੜੋ,
ਫਰੀਦ ਸਾਹਿਬ ਜੀ ਕਹਿੰਦੇ ਹਨ, ਹੇ ਮਨ ਸਰੋਵਰ ਦੇ ਵਿੱਚ ਕੋਈ ਪੰਛੀ ਹੈ ਜਿਵੇਂ
ਫਾਹੀ ਵਾਲ 50,
ਉਹਦੇ ਫਾਹੀਆਂ ਵਾਲੇ 50 ਉਦਾਲੇ ਲੱਗੇ ਹੋਏ ਹੈ, ਇਸੇ ਪ੍ਰਕਾਰ ਸੰਸਾਰ ਰੂਪੀ ਸਰੋਵਰ ਹੈ, ਇਹਦੇ ਵਿੱਚ ਸਰੀਰ ਰੂਪੀ ਸਰੋਵਰ ਹੈ, ਜੀਵ ਆਤਮਾ ਪੰਛੀ ਹੇਕੜੋ ਇੱਕੋ ਹੀ ਇਕੱਲਾ।
ਫਾਹੀ ਵਾਲ 50,
ਇਹਦੇ ਉਦਾਲੇ ਫਾਹੀਆਂ ਵਾਲੇ 50 ਚਿੰਬੜੇ ਹੋਏ ਹਨ। ਸਾਧ ਸੰਗਤ ਜੀ, 5 ਗਿਆਨ ਇੰਦਰੇ, 5 ਕਰਮ ਇੰਦਰੇ ਅਤੇ 4 ਅੰਤਾਕਰਨ 14 ਹੋ ਗਏ, 14 ਇਹਨਾਂ ਦੇ ਵਿਸ਼ੇ, 14 ਇਹਨਾਂ ਦੇਵਤੇ, ਇਹ 42 ਹੋ ਗਏ, ਤੇ 5 ਕਾਮ ਕ੍ਰੋਧ ਤੇ 3 ਗੁਣ, ਇਹ 50 ਹੈ ਫਾਹੀਆਂ ਵਾਲੇ, ਇਹਦੇ ਮਗਰ ਹਰ ਵਕਤ ਚਿੰਬੜੇ ਰਹਿੰਦੇ ਹਨ।
ਇਹੋ ਤਨ ਲਹਿਰੀ ਗੱਡ ਥਿਆ,
ਇਹ ਜਿਹੜਾ ਤਨ ਕੌਣ, ਸੂਖਮ ਮਨ, ਇਹ ਵਿਸ਼ਿਆਂ ਦੀਆਂ ਲਹਿਰੀਆਂ ਲਹਿਰਾਂ ਵਿੱਚ ਗੱਡ ਥਿਆ, ਗੱਡਾ ਗੱਡਿਆ ਥਿਆ ਹੋਇਆ ਹੈ। ਰਾਜ ਨੇ ਵਿਸ਼ਿਆਂ ਦੀਆਂ ਲਹਿਰਾਂ ਵਿੱਚ ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਤ੍ਰਿਸ਼ਨਾ ਦੀ, ਇਹ ਲਹਿਰਾਂ 'ਚ ਗੱਡਿਆ ਥਿਆ ਮਿਲ ਰਿਹਾ ਹੈ।
ਸੱਚੇ ਤੇਰੀ
ਆਸ, ਸੱਚੇ ਪਾਤਸ਼ਾਹ ਤੋਂ ਬਚਾਉਣ ਵਾਸਤੇ ਵਿਕਾਰਾਂ ਤੋਂ ਤੇਰੀ ਆਸ ਹੀ ਹੈ ਸਾਨੂੰ, ਤਾਂ ਹੋਰ ਕੌਣ ਬਚਾ ਸਕਦਾ ਆਪ ਤੋਂ ਬਿਨਾਂ, ਤੁਸੀਂ ਬਚਾਓ।
ਕਵਣ ਸੋ ਅੱਖਰ ਕਵਣ ਗੁਣ,
ਗੁਰੂ ਨਾਨਕ ਸਾਹਿਬ ਜੀ ਜਿਸ ਵਕਤ ਗਏ ਹਨ ਸੰਗਲਾ ਦੀਪ ਵਿੱਚ, ਉਸ ਵੇਲੇ ਸਾਧ ਸਿੰਘ ਸ਼ਿਵਨਾਭ ਰਾਜੇ ਦੀ ਜਿਹੜੀ ਰਾਣੀ ਸੀ ਚੰਦਰ ਕਲਾ, ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਆ ਕੇ ਦਰਸ਼ਨ ਕੀਤੇ, ਦਰਸ਼ਨ ਕਰਕੇ ਉਸ ਦੀ ਜਿਹੜੀ ਨੂੰਹ ਸੀ ਉਹ ਮਹਾਰਾਜ ਸਾਹਿਬ ਦੇ ਚਰਨੀ ਨਾ ਝੁਕੀ, ਹੰਕਾਰ ਕੀਤਾ ਤੇ ਉਸ ਨੂੰ ਸਿੱਖਿਆ ਮਾਤਾ ਨੇ ਦਿੱਤੀ ਸੀ। ਇੱਥੇ ਸ਼ੇਖ ਫਰੀਦ, ਸ਼ੇਖ ਬ੍ਰਹਮ ਜੋ ਹੈ, ਇਹ ਗੁਰੂ ਮਹਾਰਾਜ ਸਾਹਿਬ ਦੇ ਪਾਸੋਂ, ਪਹਿਲੇ ਪਾਤਸ਼ਾਹ ਦੇ ਪਾਸੋਂ ਪੁੱਛਦਾ ਹੈ ਸੌ ਦੀਆਂ ਗੱਲਾਂ, ਇੱਥੇ ਇਹਦੇ ਨਾਲ ਪ੍ਰਸ਼ਨ ਉੱਤਰ ਹੋ ਰਹੇ ਹਨ।
ਕਵਣ ਸੋ ਅੱਖਰ ਕਵਣ ਗੁਣ,
ਹੇ ਮਹਾਰਾਜ ਉਹ ਕਿਹੜੇ ਅੱਖਰ ਹਨ ਜੇ ਜੰਤਰ ਦੇ, ਤੇ ਕਿਹੜਾ ਗੁਣ ਉਹ ਟੂਣਾ ਤਾਗਾ ਹੈ ਜਿਹਦੀ ਗੰਢਾਂ ਦੇਈਦੀਆਂ ਹਨ।
ਕਵਣ ਸੋ ਮਣੀਆਂ ਮੰਤਰ,
ਤੇ ਕਿਹੜਾ ਉਹ ਮਹਾਰਾਜ ਸਿਰੋਮਣੀ ਮੰਤਰ ਹੈ।
ਕਵਣ ਸੋ ਬੇਸੋ ਹਉ
ਕਰੀ, ਕਿਹੜਾ ਲਵਾਸ ਮਹਾਰਾਜ ਮੈਂ ਕਰਾਂ
ਜਿਤ ਵਸ ਆਵੇ,
ਜਿਸ ਕਰਕੇ ਮੇਰਾ ਕੰਤ ਪਤੀ ਪਰਮੇਸ਼ਰ ਵਸ ਆ ਜਾਵੇ, ਉਹ ਦੱਸੋ ਕਿਰਪਾ ਕਰਕੇ।
ਨਿਵਣ ਸੋ ਅੱਖਰ ਖਵਣ ਗੁਣ,
ਹਜ਼ੂਰ ਕਹਿੰਦੇ ਹਨ ਨਿਵਣ ਜਿਹੜੀ ਨਿਮਰਤਾ ਰੱਖਣੀ ਹੈ ਨਾ, ਹਿਰਦੇ ਦਾ ਦਿਲੋਂ ਲਾ ਕੇ ਨੀਵੇਂ ਬਣੇ ਰਹਿਣਾ, ਇਹ ਅੱਖਰ ਹੈ ਜੰਤਰ ਦੇ, ਇਹ ਅੱਖਰ ਸਮਝਣੇ ਚਾਹੀਦੇ ਹਨ।
ਖਵਣ ਗੁਣ
ਅਤੇ ਖਵਣ ਜਿਹੜੀ ਜਰਨ ਸ਼ਕਤੀ ਹੈ, ਸਹਾਰ ਲੈਣਾ ਹੈ, ਖਵਣ ਨਾ ਸਹਾਰਨ ਦਾ ਹੈ, ਇਹ ਗੁਣ ਟੂਣਾ ਹੋਣਾ ਚਾਹੀਦਾ ਹੈ। ਜਿਹੜਾ ਖਵਣ ਖਿਮਾ ਰੱਖਣੀ ਹੈ, ਸਹਾਰਨਾ ਹੈ, ਇਹ ਗੁਣ ਟੂਣਾ ਤਾਗਾ ਹੈ।
ਜਿਹਵਾ ਮਣੀਆਂ ਮੰਤ,
ਅਤੇ ਜਵਾਨ ਕਰਕੇ ਜਿਹੜੇ ਮਿੱਠੇ ਬਚਨ ਬੋਲਣੇ ਹੈ, ਇਹੋ ਸਿਰੋਮਣੀ ਮੰਤਰ ਹੈ।
ਇਹ ਤ੍ਰੈ ਭੈਣੇ ਵੇਸ ਕਰ,
ਇਹ ਤਿੰਨੇ ਇਹ ਭੈਣੇ ਜਿਹੜੇ ਧਾਰਨ ਕਰਨੇ ਗੁਣ, ਇਹੋ ਹੀ ਵੇਸ ਧਾਰ ਲਾ, ਜਾਂ ਇਹ ਤਿੰਨਾਂ ਨੂੰ ਧਾਰਨ ਕਰਨਾ ਜਿਹੜਾ ਨਿਵਣ ਸੋਖਰ ਖਵਣ ਗੁਣ ਜੇਬਾ ਮਣੀਆਂ ਮੰਤ ਇਹ ਤਿੰਨੇ ਤੇ ਭੈਣੇ ਭੈ ਦੇ ਸਹਿਤ ਜਿਹੜਾ ਰਹਿਣਾ ਇਹ ਲਵਾਸ ਕਰੋ ਸਿਰ ਦੇ
ਉੱਤੇ
ਤਾਂ ਭਾਈ ਕੰਤ ਪਤੀ ਅਕਾਲ ਪੁਰਖ ਵਸ ਆ ਜਾਏਗਾ। ਇਹ ਦੁਨੀਆਂ ਦੇ ਕੰਤ ਕਿਉਂ ਨਾ ਵਸ ਹੋਣਗੇ, ਵਾਹਿਗੁਰੂ ਉਹਨਾਂ ਦੇ ਮਗਰ ਮਗਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ ਵਸ ਆ ਜਾਂਦਾ। ਪਰਮੇਸ਼ਰ ਜੀ ਇਹ ਗੁਣ ਧਾਰਨ ਕਰ ਲਈਏ।
ਮਤ ਹੁੰਦੀ ਹੋਏ ਇਹ ਆਣਾ
ਇਹ ਸਤਿਗੁਰੂ ਫਿਰ ਦਾਤ ਕਿਵੇਂ ਪ੍ਰਾਪਤ ਹੁੰਦੀ ਹੈ? ਮਹਾਰਾਜ ਕਹਿੰਦੇ ਭਾਵੇਂ ਸਾਰੇ ਸ਼ਾਸਤਰਾਂ ਦੇ ਗਿਆਨ ਵਾਲੀ ਮਤ ਹੋਵੇ, ਵਿਵਹਾਰਕ ਮਤ ਹੋਵੇ, ਪਰਮਾਰਥਕ ਮਤ ਹੋਵੇ, ਸ਼ਾਸਤਰ ਗਿਆਨ ਵਾਲੀ ਮਤ ਹੋਵੇ, ਪਰ ਮਾਣ ਨਹੀਂ ਹੋਣਾ ਚਾਹੀਦਾ। ਆਪਣੀ ਅਕਲ ਹੁੰਦਿਆਂ ਹੋਇਆਂ ਸਾਇੰਸਦਾਨੀ ਹੋਵੇ, ਨਿਰਮਲ ਬੁੱਧ ਵਾਲਾ ਹੋਵੇ, ਰਿਧੀਆਂ ਸਿੱਧੀਆਂ ਦੀ ਸਮਝ ਵਾਲਾ ਹੋਵੇ, ਫਿਰ ਇੰਨੀ ਮਤ ਦੇ ਹੁੰਦਿਆਂ ਹੋਇਆਂ ਜਿਵੇਂ ਇਆਣਾ ਬੱਚਾ ਹੁੰਦਾ ਐ ਸਤਿਗੁਰਾਂ ਦੇ ਅੱਗੇ ਮਾਣ ਤੋਂ ਰਹਿਤ ਹੋ ਕੇ ਰਹੇ।
ਤਾੜ ਹੁੰਦੇ ਹੋਏ ਨਿਤਾਣਾ
ਭਾਵੇਂ ਬਲ ਹੋਵੇ ਸਿੱਧੀਆਂ ਦੇ ਬਲ ਨਾਲ ਕਿਸੇ ਨੂੰ ਮੂਰਛਾ ਕਰ ਦੇਣਾ, ਕਿਸੇ ਨੂੰ ਮਰੇ ਨੂੰ ਜਿਉਂਦਾ ਕਰ ਦੇਣਾ, ਪਰ ਕਾਇਮ ਪ੍ਰਵੇਸ਼ ਆਦਿਕ ਸ਼ਕਤੀ ਹੋਣੀ, ਦੂਰ ਸਰਵਣ ਦੂਰ ਦਰਸ਼ਨ ਤਾਕਤਾਂ ਹੋਣੀਆਂ ਸਿੱਧੀਆਂ ਦੇ ਬਲ ਕਰਕੇ, ਪਰ ਇਹਨਾਂ ਤਾਣ ਬਲ ਦੇ ਹੁੰਦਿਆਂ ਹੋਇਆਂ
ਹੋਏ ਨਿਤਾਣਾ
ਨਿਰਬਲ ਹੋ ਕੇ ਅਹੰਕਾਰ ਨਾ ਕਰੇ, ਨਿਰਬਲ ਜਿਹਾ ਹੋ ਕੇ ਮਹਾਰਾਜ ਸਾਹਿਬ ਦੇ ਸ਼ਰਨਾਂ ਦੀ ਚਰਨਾਂ ਦੀ ਧੂੜ ਬਣਿਆ ਰਹੇ।
ਅਣ ਹੁੰਦੇ ਆਪ ਵੰਡਾਏ
ਆਪਦਾ ਤਾਂ ਪਹਿਲਾਂ ਹੀ ਨਾ ਕੁਛ ਮੰਨਿਆ ਕਿ ਮੇਰਾ ਕੁਛ ਹੈ, ਸਭ ਕੁਝ ਵਾਹਿਗੁਰੂ ਦਾ ਹੀ ਜਾਣਦਾ ਹੈ, ਪਰ ਅਣਹੋਈ ਚੀਜ਼ ਜਿਹੜੀ ਹੈ ਕੋਲੇ ਭਾਵੇਂ ਕੋਈ ਚੀਜ਼ ਨਹੀਂ, ਅਣਹੋਈ ਚੀਜ਼ ਜਿਹੜੀ ਪਰਮੇਸ਼ਰ ਦੀ ਹੋਂਦ ਸਮਝੀ ਹੈ ਮੇਰੀ ਨਹੀਂ ਕੋਈ, ਉਹਦੇ ਚੋਂ ਆਪਣੇ ਆਪ ਨੂੰ ਵੰਡ ਕੇ ਦਾਨ ਕਰਕੇ ਖਾਵੇ।
ਉਹ ਐਸਾ
ਹੁੰਦੀ ਚੀਜ਼ ਹੈ ਨਾ, ਪਹਿਲਾਂ ਹੋਂਦ ਨਹੀਂ ਰੱਖੀ ਹੋਮੈ ਦੀ, ਵਾਹਿਗੁਰੂ ਦਾ ਸਭ ਕੁਛ ਸਮਝਿਆ, ਉਹਦੇ ਚੋਂ ਵੀ ਫਿਰ ਵੰਡਣਾ ਕਰੇ, ਉਹ ਸੰਗਤਾਂ ਨੂੰ ਤਿਆਗ ਦਾ ਤਿਆਗ ਕਰੇ।
ਉਹ ਐਸਾ ਭਗਤ ਸਦਾ
ਕੋਈ ਭਾਈ ਇਹੋ ਜਿਹਾ ਜਿਹੜਾ ਹੋਵੇ ਉਹ ਮਹਾਰਾਜ ਦਾ ਭਗਤ ਸਦਾ ਸਕਦਾ ਹੈ, ਉਹ ਬੰਦਗੀ ਕਰਨ ਵਾਲਾ ਪਰਮੇਸ਼ਰ ਦਾ ਪਿਆਰਾ ਹੋ ਸਕਦਾ ਹੈ।
ਇੱਕ ਫਿੱਕਾ ਨਾ ਗਾਲਾ
ਫਰੀਦ ਸਾਹਿਬ ਜੀ ਸਲੋਕਾਂ ਦੀ ਸਮਾਪਤੀ ਕਰਦੇ ਹੋਏ ਸਿੱਖਿਆ ਦਿੰਦੇ ਹਨ, ਹੇ ਜੀਵ ਇੱਕ ਫਿੱਕਾ ਨਾ ਗਾਲਾ, ਇੱਕ ਫਿੱਕਾ ਬਚਨ ਨਾ ਕਿਸੇ ਨੂੰ ਗਲਾ ਬੋਲਿਆ ਕਰ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਬੇਰਸੀ ਕਰਨ ਵਾਲੇ ਬਚਨ ਨਾ ਗਲਾਏ ਨਾ ਕਿਹਾ ਕਰ, ਕਿਸੇ ਨੂੰ ਉਚਾਰਨ ਨਾ ਕਰਿਆ ਕਰ, ਗੱਲ ਨਾ ਮਾਰਿਆ ਕਰ ਜਿਸ ਕਰਕੇ ਬੇਰਸੀ ਹੋ ਜਾਵੇ।
ਸਭ ਨਾ ਮੈਂ ਸੱਚਾ ਧਣੀ
ਵੇਖ ਭਾਈ ਸਾਰਿਆਂ ਦੇ ਵਿੱਚੋਂ ਸੱਚਾ ਮਾਲਕ ਅਕਾਲ ਪੁਰਖ ਹੈ, ਜਦੋਂ ਫਿੱਕਾ ਬੋਲਦਾ ਉਸ ਪਰਮੇਸ਼ਰ ਉਹਦਾ ਕਿਸੇ ਦਾ ਦਿਲ ਦਾ ਦਿਲ ਦੁਖਦਾ ਹੈ, ਇਹ ਟਕੋਰ ਉਹਦੇ ਦਿਲ ਚ ਮਾਰਦਾ ਅੰਤਰਜਾਮੀ ਦੇ ਤਾਂ ਹੀ ਖੇਦ ਪਹੁੰਚਦਾ ਹੈ। ਇਸ ਕਰਕੇ ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ।
ਸਭ ਨਾਮ
ਸੰਤਾਂ ਨੂੰ ਦੁੱਖ ਦੇਣ ਵਾਲੇ ਨੂੰ ਆਪ ਦੁੱਖ ਮੰਨਦਾ ਪਰਮੇਸ਼ਰ।
ਸਭ ਨਾਮ ਹੈ ਸੱਚਾ ਧਣੀ
ਕਿਉਂਕਿ ਭਾਈ ਸਾਰਿਆਂ ਚ ਸੱਚਾ ਧਣੀ ਮਾਲਕ ਅਕਾਲ ਪੁਰਖ ਹੈ, ਫਿੱਕੇ ਬਚਨ ਬੇਰਸੀ ਕਰਨ ਵਾਲੇ ਬਚਨ ਕਦੇ ਨਾ ਗਲਾਏ ਬੋਲਿਆ ਕਰ ਕਿਸੇ ਪ੍ਰਕਾਰ ਵੀ।
ਆਓ ਨਾ ਕਹੀ ਠਾ
ਇਹ ਪਿਆਰਿਆ ਦਿਲ ਨਾ ਕਿਸੇ ਦਾ ਢਾਉਣਾ ਕਰੀ।
ਸਭ ਮਾਣਕ ਸਭ ਅਮੂਲ
ਵੀ ਕਿਸੇ ਦਾ ਵੀ ਹਿਆ ਹਿਰਦਾ ਨਾ ਢਾ ਠਾ ਨਾ ਢਾਉਣਾ ਕਰੀ।
ਆਓ ਨਾ ਕਹੀ ਠਾ
ਕਿਸੇ ਦਾ ਹਿਆ ਹਿਰਦਾ ਨਾ ਠਾ ਢਾਉਣਾ ਕਰੀ।
ਮਾਣਕ ਸਭ ਅਮੂਲ
ਸਾਰੇ ਅੰਦਰ ਮਾਣਕ ਪਰਮੇਸ਼ੁਰ ਦੀ ਜੋਤ ਜਿਹੜੀ ਹੈ ਅਮੋਲਕ ਮਨੁੱਖ ਮਾਣਕ ਹੈ, ਸਰਵਣ ਮਨੋਂ ਦੇ ਆਸਰ ਰੂਪ ਮਾਣਕ ਹੁੰਦੇ ਹੈ। ਇੱਥੇ ਮਾਣਕ ਮਨ ਸਾਰਿਆਂ ਦੇ ਜੇ ਸ਼ੁੱਧ ਮਨ ਅਮੋਲਕ ਹੀ ਪਰਮੇਸ਼ੁਰ ਦੀ ਜੋਤ ਮਾਣਕ ਦੀ ਨਿਆਈ ਸਾਰਿਆਂ ਦੇ ਮਨਾਂ ਵਿੱਚ ਅਮੋਲਕ ਵਸ ਰਹੀ ਹੈ, ਉਹ ਬੇਕੀਮਤੇ ਮਾਣਕ ਹਨ ਮਨ ਜਿਨ੍ਹਾਂ ਦੇ ਸਾਰਿਆਂ ਦੇ ਸਾਰੇ ਜੋਰ ਜੋ ਪਰਮੇਸ਼ੁਰ ਦੀ ਵਰਤ ਰਹੀ ਹੈ।
ਸਭ ਨਾ ਮਨ ਮਾਣਕ
ਭਾਈ ਸਾਰਿਆਂ ਦੇ ਮਨਾਂ ਚ ਮਾਣਕ ਰੂਪ ਪਰਮੇਸ਼ੁਰ ਹੈ।
ਠਾਹਣ ਮੂਲ ਮਚਾਂਗ
ਇਸ ਕਰਕੇ ਪਿਆਰਿਆ ਠਾਹਣ ਢਾਉਣਾ ਜਿਹੜਾ ਮੂਲ ਕਦਾਚਿਤ ਕਦੇ ਵੀ ਮਚਾਂਗ ਵਾ ਚੰਗਾ ਨਹੀਂ, ਕਿਸੇ ਦਾ ਦਿਲ ਜਿਹੜਾ ਢਾਉਣਾ ਅੱਛਾ ਨਹੀਂ, ਸਾਰਿਆਂ ਦੇ ਮਨਾਂ ਚ ਮਾਣਕ ਰੂਪ ਪਰਮੇਸ਼ੁਰ ਆਪ ਨਿਵਾਸ ਕਰ ਰਿਹਾ ਹੈ।
ਜੇ ਤਾਂ ਪ੍ਰਿਆ ਦੀ ਸਿੱਖ
ਜੇ ਤੈਨੂੰ ਵਾਹਿਗੁਰੂ ਦੇ ਮਿਲਣ ਦੀ ਸਿੱਖ ਚਾਹਨਾ ਲੱਗੀ ਹੋਈ ਹੈ, ਇੱਛਾ ਲੱਗੀ ਹੋਈ ਹੈ ਪਿਆਰਿਆ,
ਆਓ ਨਾ ਠਾਹੇ ਕਹੀ
ਇਹ ਸਾਡੀ ਸਿੱਖਿਆ ਚੇਤੇ ਕਰ ਲੈ। 130 ਸਲੋਕ ਉਚਾਰੇ ਹੈ, ਹਿਆਵ ਹਿਰਦਾ ਨਹੀਂ ਠਾਹੇ ਢਾਉਣਾ ਚਾਹੀਦਾ ਕਹੀ ਦਾ, ਕਿਸੇ ਦਾ ਵੀ ਕਿਸੇ ਦਾ ਦਿਲ ਨਾ ਢਾਵੇ, ऐसा जीवन अपना बना के रखे। कोई वकारी आदमी वकार नू प्रेरे ते कहे मेरा दिल तो होना तू जे नहीं मानता यह जी गल की समझ रखनी है अपने धर्म विच पक्के रहना है। वकारी आदमी दे आखे ला के भी चल ए अनुसार ही वरत लो ऐहे जे पासे नहीं आपदे धर्म च रह के किसे दा दिल नहीं टौणा आपदे निजम विच रहना है गुणा विच पूर्ण रहना है ते फिर भाई उच्चे जीवन वाले बनांगे। सो कलगी धर्म दे नाल चिरतां जिक्र आउंदा है अनूप कौर ने बड़े बचन कहे सी कि कृष्ण आदिक जिहड़े नरक च ना पए हजूर ने कहा साडा ये नहीं प्रयोजन असीं ये जानते हाँ कि शुद्ध जब ते हम धरी बचन गुरदे हमारे पूते है परंतु प्राण जावला घट सारे निज नारी के साथ ने हो तुम नित वढ़ियो पर नारी की सेज पूर सुपने हो न जइयो। ये सिक्ख्या दित्ती सी पर नारी के भजे चंद्र कलंक लगाए पर नारी के भजे सीस दा सीस गवाए पर नारी पैनी छुरी जानो मत सुहावो अंग काल व्याप तन मानो। इस तरह के वाक मारा जिन बचन बहुत कहे हैं साध संगत जी। इस प्रकार है जब वकारी आदमी कहे मेरा दिल टौना है ओदी परवाह नहीं करनी चाहिए अपने धर्म विच पक्का रह के किसे दा दिल नहीं टौना चाहिए ऐसे गुणा नूं धारण करना है। यह सिख्या फरीद साहब जी ने सलोकां दी समाप्ति करदिया होया इत्थे बचन कहे हन।
एक
फरीद साहब दे सलोक एक बाणी है 130 श्लोक हो गए हन इत्थों तक।